ਹਰ ਰੋਜ਼ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹਾਂ। ਕੱਲ ਜੋ ਆਪਾਂ ਪ੍ਰਸੰਗ ਸਰਵਣ ਕੀਤਾ ਸੀ, ਜਿਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੋ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ ਸਮੁੰਦਰ ਦੇ ਕਿਨਾਰੇ ਉੱਤੇ ਪਹੁੰਚੇ ਹਨ, ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਬੇਨਤੀ ਕਰਨ ਤੋਂ ਸਾਰਾ ਹੀ ਜੋ ਰਾਮ ਚੰਦਰ ਜੀ ਬਾਰੇ ਦੱਸਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਰਾਵਣ ਨੂੰ ਮਾਰਨਾ ਕੀਤਾ ਅਤੇ ਕਿਸ ਤਰੀਕੇ ਦੇ ਨਾਲ ਦੋ ਅੱਖਰ ਲਿਖ ਕਰਕੇ ਰਾਰਾ ਤੇ ਮੰਮਾ ਦੋਵੇਂ ਅੱਖਰ ਲਿਖ ਕਰਕੇ ਪੱਥਰਾਂ ਦੇ ਉੱਤੇ ਤੇ ਪੁਲ ਬਣਾਇਆ। ਉਪਰੰਤ ਇਹ ਪੁਲ ਜਿਹੜਾ ਜਦੋਂ ਸ੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰ ਕਰਕੇ ਵਾਪਸ ਆਏ ਲੰਕਾ ਨੂੰ ਜਿੱਤ ਕਰਕੇ, ਉਸ ਤੋਂ ਉਪਰੰਤ ਇਹਨਾਂ ਨੇ ਤੋੜ ਦਿੱਤਾ ਤੇ ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ, ਮਹਾਰਾਜ ਹੁਣ ਆਪਾਂ ਕਿਸ ਤਰ੍ਹਾਂ ਜਾਣਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਆਪਾਂ ਵੀ ਨਾਮ ਦਾ ਆਸਰਾ ਲੈ ਕਰਕੇ, ਵਾਹਿਗੁਰੂ ਮੰਤਰ ਦਾ ਆਸਰਾ ਲੈ ਕਰਕੇ ਚੱਲਾਂਗੇ। ਸੋ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਸਮੁੰਦਰ ਦੇ ਉੱਤੇ ਜਾ ਰਹੇ ਸਨ ਤੇ ਜਿਸ ਤਰ੍ਹਾਂ ਅੱਧ ਦੇ ਵਿੱਚ ਗਏ ਤੇ ਫੇਰ ਜਾ ਕਰਕੇ ਭਾਈ ਮਰਦਾਨਾ ਜੀ ਨੂੰ ਪਤਾ ਲੱਗਾ ਕਿ ਜਿਹੜਾ ਸਰੀਰ ਮਸਜਿਦ ਹੈ ਜਿਸ ਦੇ ਉੱਤੇ ਅਸੀਂ ਜਾ ਰਹੇ ਹਾਂ, ਉਸ ਤੋਂ ਉਪਰੰਤ ਅੱਗੇ ਗਏ ਨੇ। ਜਾ ਕਰਕੇ ਜਿਸ ਵੇਲੇ ਇਸ ਮੱਛੀ ਦੇ ਮੂੰਹ ਦੇ ਲਾਗੇ ਪਹੁੰਚੇ ਤੇ ਭਾਈ ਮਰਦਾਨਾ ਜੀ ਡਰੇ ਹਨ, ਬਹੁਤ ਵੱਡੀ ਮੱਛੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਕਿੰਨੀ ਲੰਮੀ ਹੈ? ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜਿਹੜੀ ਪਹਿਲੀ ਵੇਖੀ ਸੀ ਉਹ 35 ਕੋਹ ਸੀ, ਇਹ 1000 ਕੋਹ ਲੰਮੀ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੂੰ ਮੱਛੀ ਬਾਰੇ ਦੱਸਿਆ। ਗੁਰੂ ਸਾਹਿਬ ਜੀ ਦੇ ਮੱਛੀ ਨੂੰ ਇਸ ਨੂੰ ਚਰਨ ਲੱਗੇ ਤਾਂ ਇਸ ਨੂੰ ਸੁੱਧ ਆ ਗਈ, ਬੋਲਣ ਦੀ ਸ਼ਕਤੀ ਪ੍ਰਾਪਤ ਹੋ ਗਈ। ਸਤਿਗੁਰਾਂ ਨੇ ਗੁਰਮੁਖੋ ਇਸ ਦਾ ਉਧਾਰ ਕੀਤਾ, ਜਿਸ ਪ੍ਰਕਾਰ ਇਸ ਨੂੰ ਜਨਕ ਰਾਜੇ ਨੇ ਸਰਾਪ ਦਿੱਤਾ ਸੀ, ਉਸ ਕਾਰਨ ਇਸ ਨੇ ਮੱਛੀ ਦਾ ਇਹ ਤਨ ਧਾਰਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਦਾ ਉਧਾਰ ਕਰਕੇ ਇਸ ਨੂੰ ਸੱਚਖੰਡ ਭੇਜਿਆ। ਸੋ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਫਿਰ ਲੰਕਾ ਦੇ ਵਿੱਚ ਪਹੁੰਚੇ ਹਨ ਤੇ ਜਿਸ ਪ੍ਰਕਾਰ ਅੱਗੇ ਪਾਵਨ ਪਵਿੱਤਰ ਇਤਿਹਾਸ ਆ ਰਿਹਾ ਹੈ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਰਤ ਬਰਿੰਦ ਤਹਿ ਧੀਰ ਗਦਾਨਾ।
ਇਸ ਸਮੇਂ ਲੰਕਾ ਨਗਰੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਤੇ ਕੀ ਵੇਖਿਆ? ਬਹੁਤ ਵੱਡੇ ਵੱਡੇ ਦੈਂਤ ਇਸ ਜਗ੍ਹਾ ਉੱਤੇ ਤੁਰੇ ਫਿਰਦੇ ਹਨ।
ਗਿਰ ਕੱਜਲ ਕੇ ਵਿਚਰਤ ਮਾਨਾ।
ਤੇ ਮਾਨੋ ਕੇ ਜਿਨ੍ਹਾਂ ਦੇ ਪਹਾੜ ਦੀ ਨਿਆਈ। ਪਹਾੜ ਕੈਸਾ? ਜਿਵੇਂ ਸੁਰਮੇ ਰੰਗਾ ਪਹਾੜ ਕਾਲਾ ਹੁੰਦਾ ਹੈ ਨਾ, ਇਸ ਤਰੀਕੇ ਦੇ ਨਾਲ ਜਿਨ੍ਹਾਂ ਦੈਂਤਾਂ ਦੇ ਵੱਡੇ ਵੱਡੇ ਸਰੀਰ ਹਨ।
ਤਿਨਹੇ ਬਲੋਕ ਡਰਿਓ ਮਰਦਾਨਾ।
ਇਹਨਾਂ ਸਾਰਿਆਂ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਇਹਨਾਂ ਦੈਂਤਾਂ ਨੂੰ ਦੇਖ ਕਰਕੇ ਹਿਰਦੇ ਵਿੱਚ ਡਰੇ ਨੇ।
ਹੋਏ ਅਧੀਰਜ ਬਚਨ ਬਖਾਨਾ।
ਤੇ ਧੀਰਜ ਤੋਂ ਰਹਿਤ ਹੋ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਭਾਈ ਮਰਦਾਨਾ ਜੀ ਨੇ ਇਸ ਪ੍ਰਕਾਰ ਫਿਰ ਬਚਨ ਕਰਨਾ ਕੀਤੇ ਹਨ।
ਰਾਖਸ ਗਹਿ ਆਣ ਹਮ ਤਾਈ।
ਇਹ ਮਾਲਕ ਸੱਚੇ ਪਾਤਸ਼ਾਹ ਇਹ ਬੜੇ ਵੱਡੇ ਵੱਡੇ ਰਾਕਸ਼ਸ ਦਿਸ ਰਹੇ ਨੇ, ਆਣ ਕਰਕੇ ਆਪਾਂ ਨੂੰ ਫੜ ਨਾ ਲੈਣਾ ਕਰਨ।
ਆਖਿਆਨ ਕਰੇ ਨਾ ਬਿਲਮ ਲਗਾਏ।
ਗੁਰੂ ਸਾਹਿਬ ਜੀ ਇਹ ਤੇ ਜੇ ਖਾਣਾ ਕਰਨ ਤੇ ਇੱਕ ਬਿਲਮ ਥੋੜੀ ਦੇਰ ਵੀ ਨਾ ਲਾਉਣਗੇ, ਇੱਕ ਖਿਨ ਮਾਤਰ ਸਮੇਂ ਦੇ ਵਿੱਚ ਜੀਵ ਨੂੰ ਖਾ ਜਾਣਾ ਕਰਨਗੇ।
ਇਹਨ ਸਮੀਪ ਨੇ ਚਲੋ ਗੁਸਾਈ।
ਇਸ ਕਰਕੇ ਇਹ ਗੁਸਾਈ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਪਾਂ ਇਹਨਾਂ ਦੈਂਤਾਂ ਦੇ ਲਾਗੇ ਨਾ ਜਾਣਾ ਕਰੀਏ।
ਆਪਰ ਸਥਾਨ ਬਲੋਕੋ ਜਾਈ।
ਇਸ ਕਰਕੇ ਸੱਚੇ ਪਾਤਸ਼ਾਹ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਆਪਾਂ ਕਿਸੇ ਹੋਰ ਅਸਥਾਨ ਨੂੰ ਜਾ ਕਰਕੇ ਦੇਖਦੇ ਹਾਂ।
ਸੁਣ ਕੇ ਬੋਲੇ ਪਰਮ ਪੁਨੀਤਾ।
ਸੁਣ ਕਰਕੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਦੀਆਂ ਬੇਨਤੀਆਂ ਨੂੰ ਭਾਈ ਮਰਦਾਨਾ ਜੀ ਹਿਰਦੇ ਵਿੱਚ ਡਰੇ। ਸੁਣ ਕਰਕੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਬੋਲੇ ਹਨ।
ਪੜਤ ਸੁਣਤ ਰਹਿਤਾ ਤੂੰ ਨੀਤਾ।
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਤੁਸੀਂ ਸਦਾ ਹੀ ਪੜ੍ਹਦੇ ਅਤੇ ਸੁਣਦੇ ਰਹਿੰਦੇ ਹੋ,
ਹਿਰਦੇ ਵਿਚਾਰੇਕ ਨਹੀਂ ਆਇਓ।
ਪਰ ਅਜੇ ਤੱਕ ਤੁਹਾਡੇ ਹਿਰਦੇ ਦੇ ਵਿੱਚ ਜਿਹੜੀ ਵਿਚਾਰ ਉਹ ਇੱਕ ਆਉਣਾ ਨਹੀਂ ਕੀਤੀ ਹੈ।
ਮਹਾਂਭੋ ਮੈਂ ਮਨ ਬਿਰਮਾਇਓ।
ਅਤੇ ਨਾ ਹੀ ਭਾਵ ਹਿਰਦੇ ਦੇ ਵਿੱਚ ਕੋਈ ਵਿਚਾਰ ਨਹੀਂ ਆਈ ਤੇ ਮਹਾ ਮੋਹ ਮੈਂ ਮਨ ਬਿਰਮਾਇਓ। ਜਿਹੜਾ ਵੱਡਾ ਮੋਹ ਹੈ ਨਾ, ਉਸ ਮੋਹ ਦੇ ਵਿੱਚ ਆਪ ਜੀ ਦਾ ਜਿਹੜਾ ਮਨ ਹੈ ਅਜੇ ਵੀ ਲੱਗਾ ਹੋਇਆ ਹੈ।
ਲੱਗਾ ਭੂਤ ਤੁਜ ਤਾਨੇ ਅਭਿਮਾਨਾ,
ਇਸ ਕਰਕੇ ਤੁਸੀਂ ਆਪਣੇ ਸਰੀਰ ਦਾ ਮੋਹ ਵੀ ਕਰ ਰਹੇ ਹੋ ਤੇ ਤੁਹਾਡੇ ਸਰੀਰ ਨੂੰ ਸਭ ਤੋਂ ਵੱਡਾ ਜਿਹੜਾ ਭੂਤ ਲੱਗਾ, ਭੂਤ ਕਿਹੜਾ? ਅਭਿਮਾਨਾ ਹੰਕਾਰ ਦਾ ਭੂਤ ਲੱਗਾ ਹੈ।
ਜਾਂ ਤੇ ਮਨ ਨਹਿ ਭਰਮ ਮਿਟਾਨਾ,
ਤੇ ਜਿਸ ਕਰਕੇ ਉਸ ਅਭਿਮਾਨ ਦੇ ਭੂਤ ਦੇ ਕਾਰਨ, ਹੰਕਾਰ ਦੇ ਕਾਰਨ ਜਿਹੜੀ ਭਾਵ ਮਨ ਦਾ ਜਿਹੜਾ ਭਰਮ ਹੈ ਨਾ, ਅਜੇ ਤੱਕ ਮਿਟਿਆ ਨਹੀਂ ਹੈ।
ਜੇ ਕੋ ਭੂਤ ਲਗਤ ਹੈ ਆਈ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਸਮਝਾ ਰਹੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹਨੂੰ ਹੰਕਾਰ ਰੂਪ ਭੂਤ ਆਣ ਕਰਕੇ ਲੱਗ ਜਾਂਦਾ ਹੈ, ਭਾਈ ਉਸ ਦਾ ਜਿਸ ਤਰੀਕੇ ਦੇ ਨਾਲ ਜਿਸ ਦੇ ਆਣ ਕਰਕੇ ਸਰੀਰ ਨੂੰ ਭੂਤ ਲੱਗਦਾ, ਹੰਕਾਰ ਰੂਪੀ ਜਿਹੜਾ ਇਸ ਭੂਤ ਦੇ ਵਿੱਚ ਵਿਆਪਕ ਹੁੰਦਾ ਹੈ,
ਉਹ ਸਰੂਪ ਨਿਜ ਦੇਤ ਭੁਲਾਏ,
ਅਤੇ ਉਹ ਆਪਣੇ ਨਿਜ ਸਰੂਪ ਨੂੰ ਭੁਲਾ ਦਿੰਦਾ, ਉਸ ਨੂੰ ਪਤਾ ਹੀ ਨਹੀਂ ਕਿ ਮੇਰਾ ਸਰੂਪ ਕੀ ਹੈ। ਜਿਸ ਨੂੰ ਹੰਕਾਰ ਚਿਮੜਿਆ ਤੇ ਗੁਰਮੁਖ ਆਪਣੇ ਨਿਜ ਸਰੂਪ ਨੂੰ ਭੁਲਾ ਦਿੰਦਾ ਹੈ।
ਆਪ ਭੂਤ ਨਾ ਹੋਵਤ ਸੋ,
ਤੇ ਆਪ ਵੀ ਉਹ ਜਿਹੜਾ ਜੀਵ ਹੈ ਨਾ, ਭੂਤ ਨੇ ਦੀ ਨਿਆਈ ਬਣ ਜਾਂਦਾ ਹੈ।
ਮੰਤਰਨ ਸੋ ਚਾਰੇ ਜੋ ਕੋ,
ਤੇ ਜੇ ਕੋਈ ਮੰਤਰਾਂ ਦੇ ਨਾਲ, ਜੇ ਮੰਤਰਾਂ ਦੇ ਨਾਲ ਇਸ ਨੂੰ ਝਾੜਨਾ ਕਰੇ, ਦੂਰ ਕਰਨਾ ਚਾਹੇ। ਮੰਤਰ ਕਿਹੜੇ ਨੇ ਗੁਰਮੁਖੋ? ਜਿਸ ਤਰ੍ਹਾਂ ਮੂਲ ਮੰਤਰ ਇੱਕ ਓਅੰਕਾਰ ਸਾਹਿਬ ਤੋਂ ਲੈ ਕਰਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਮੰਤਰ, ਦੂਸਰਾ ਕਿਹੜਾ? ਵਾਹਿਗੁਰੂ ਮੰਤਰ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਵਾਹਿਗੁਰੂ ਮੰਤਰ, ਗੁਰਮੁਖੋ ਜਿਹੜਾ ਵਾਹਿਗੁਰੂ ਮੰਤਰ ਹੈ ਜਿਸ ਨੂੰ ਜਪਣ ਦੇ ਨਾਲ, ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ, ਜਿਸ ਨੂੰ ਜਪਣ ਦੇ ਨਾਲ ਹੰਕਾਰ ਦੀ ਨਿਵਰਤੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸਮਝਾਉਂਦੇ ਨੇ ਮੰਤਰ, ਮੰਤਰਨ ਸੋ ਝਾੜੈ ਜੋ ਕਉ, ਕਹਿੰਦੇ ਜੇ ਮੰਤਰਾਂ ਦੇ ਨਾਲ ਜੇ ਕੋਈ ਝਾੜਨਾ ਚਾਹੇ ਤਾਂ
ਕਿਸੇ ਭੂਤ ਬਹਿਰ ਸੁਧ ਜਨ,
ਤੇ ਉਹ ਸਮੇਂ ਜਿਹੜਾ ਹੰਕਾਰ ਰੂਪ ਜਿਹੜਾ ਭੂਤ ਹੈ ਨਾ, ਫਿਰ ਬਾਹਰ ਨਿਕਲ ਜਾਂਦਾ, ਸੁਧ ਜਨ ਹੈ, ਉਸ ਨੂੰ ਸੋਝੀ ਆ ਜਾਂਦੀ ਹੈ।
ਨਿਜ ਸਰੂਪ ਕੋ ਤਬ ਇਹ ਪਛਾਣ,
ਤੇ ਉਹ ਮਨੁੱਖ ਫੇਰ ਜਾ ਕਰਕੇ ਆਪਣੇ ਨਿਜ ਸਰੂਪ ਨੂੰ ਪਹਿਚਾਣਦਾ ਹੈ।
ਜਦ ਲਗ ਭੂਤ ਲੱਗੇ ਦੁਖ ਪਾਵੇ,
ਜਿਨ੍ਹਾਂ ਤੱਕ ਹੰਕਾਰ ਦਾ ਭੂਤ ਮਨੁੱਖ ਨੂੰ ਲੱਗਾ, ਉਹਨਾਂ ਤੱਕ ਬਹੁਤ ਵੱਡਾ ਦੁੱਖ ਪ੍ਰਾਪਤ ਕਰਦਾ ਹੈ।
ਨਿਕਸੈ ਬਹਿਰ ਆਨੰਦ ਸਮਾਵੈ,
ਤੇ ਜੇ ਸਵੇਰੇ ਹੰਕਾਰ ਬਾਹਰ ਨਿਕਲ ਜਾਂਦਾ, ਜੀਵ ਦੇ ਅੰਦਰੋਂ ਹਉਮੈ ਮਿਟ ਜਾਂਦੀ ਹੈ, ਫੇਰ ਉਹ ਜਿਹੜਾ ਜੀਵ ਆਨੰਦ ਸਮਾਵੈ, ਪਰਮੇਸ਼ਰ ਦੇ ਵਿੱਚ ਸਮਾ ਜਾਂਦਾ, ਉਸ ਨੂੰ ਆਨੰਦ ਆ ਜਾਂਦਾ ਹੈ।
ਤਨ ਹੰਤਾ ਤੁਜ ਲਾਗਿਓ ਭੂਤੰਗਾ,
ਇਸ ਕਰਕੇ ਭਾਈ ਮਰਦਾਨਾ, ਜਿਹੜੀ ਤਨ ਦੀ ਹੰਤਾ ਹੈ, ਸਰੀਰ ਦਾ ਹੰਕਾਰ ਹੈ, ਇਹ ਜਿਹੜਾ ਭੂਤ ਤੈਨੂੰ ਲੱਗਾ ਹੈ,
ਜਿਸ ਰੂਪ ਭੂਲਿਓ ਅਤ ਭੂਤੰਗਾ,
ਇਸ ਕਰਕੇ ਇਸ ਭੂਤ ਲੱਗਣ ਦੇ ਕਾਰਨ, ਇਹ ਜਿਹੜਾ ਤੈਨੂੰ ਹੰਕਾਰ ਰੂਪੀ ਭੂਤ ਲੱਗਾ, ਇਹਦੇ ਕਾਰਨ ਕੀ ਹੈ? ਨਿਜ ਸਰੂਪ ਭੂਲਿਓ, ਤੂੰ ਆਪਣੇ ਸਰੂਪ ਨੂੰ ਜਿਹੜਾ ਭੁੱਲ ਗਿਆ ਹੈ, ਜਿਸ ਨਿਜ ਸਰੂਪ ਦੀ ਪਹਿਚਾਣ ਕਰਨੀ ਸੀ, ਉਸ ਨੂੰ ਤੂੰ ਜਾਣਦਾ ਨਹੀਂ ਹੈ।
ਮੰਤਰ ਸਤਿਗੁਰ ਸ਼ਬਦ ਸੁਜਾਨਾ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸ੍ਰੇਸ਼ਟ, ਸਭ ਤੋਂ ਉੱਤਮ ਜਿਹੜਾ ਮੰਤਰ ਹੈ, ਗੁਰਮੰਤਰ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਮੂਲ ਮੰਤਰ ਹੈ, ਜਿਹੜਾ ਸ੍ਰੇਸ਼ਟ ਹੈ ਸਭ ਤੋਂ।
ਹਿਰਦੈ ਬਸੈ ਮਿਟ ਰਹੈ ਤਨ ਮਾਨਾ,
ਇਸ ਕਰਕੇ ਜੇ ਮੰਤਰ ਹਿਰਦੇ ਦੇ ਵਿੱਚ ਵਸ ਜਾਵੇ ਪਰਮੇਸ਼ਰ ਵਾਹਿਗੁਰੂ ਦਾ, ਤੇ ਫਿਰ ਤਨ ਮਾਨਾ, ਜਿਹੜਾ ਤਨ ਦਾ ਮਾਣ ਹੈ, ਸਰੀਰ ਦਾ ਹੰਕਾਰ ਹੋ ਜਾਣਾ, ਤੇ ਸਰੀਰ ਦਾ ਹੰਕਾਰ ਜਿਹੜਾ ਫਿਰ ਦੂਰ ਹੋ ਜਾਂਦਾ ਹੈ।
ਤਨ ਹੰਤਾ ਜਬ ਸਰਬ ਗਵਾਈ,
ਇਸ ਵੇਲੇ ਜੀਵ ਆਪਣੇ ਸਾਰੇ ਤਨ ਦੀ ਹੰਤਾ ਨੂੰ ਨਾਸ ਕਰ ਲੈਂਦਾ, ਸਾਰੇ ਤਨ ਦਾ ਹੰਕਾਰ ਦੂਰ ਹੋ ਜਾਂਦਾ ਹੈ।
ਨਿਜ ਸਰੂਪ ਹੋ ਗਯੋ ਲਖਾਈ,
ਮੰਨੋ ਕਿ ਫਿਰ ਉਸ ਨੇ ਜਾਣ ਲਿਆ, ਆਪਣੇ ਨਿਜ ਸਰੂਪ ਨੂੰ ਪਹਿਚਾਣ ਕਰ ਲਈ ਹੈ ਪਰਮੇਸ਼ਰ ਦੀ, ਤੇ ਫਿਰ ਪਤਾ ਲੱਗ ਜਾਂਦਾ ਹੈ।
ਤਦ ਹੀ ਪਾਵੇ ਮੁਕਤੇ ਆਨੰਦ,
ਤੇ ਉਸ ਵੇਲੇ ਫਿਰ ਜਦੋਂ ਕੈਸਾ ਪਤਾ ਲੱਗਦਾ ਗੁਰਮੁਖੋ, ਜੀਵ ਜਿਹੜਾ ਫਿਰ ਨਿਜ ਸਰੂਪ ਨੂੰ ਪ੍ਰਾਪਤ ਕਰਕੇ ਤੇ ਜੀਵਨ ਦੀ ਕੇਵਲ ਮੁਕਤੀ ਜਿਹੜੀ ਉਹ ਪ੍ਰਾਪਤ ਕਰ ਲੈਂਦਾ, ਜੰਮਣ ਤੇ ਮਰਨ ਦੇ ਜਿਹੜੇ ਚੱਕਰ ਹਨ ਨਾਸ ਹੋ ਜਾਂਦੇ ਹਨ।
ਬੰਧਨ ਡਰ ਮਿਟੈ ਜਮ ਫੰਦਾ,
ਇਸ ਕਰਕੇ ਫਿਰ ਜਿਹੜੇ ਬੰਧਨ ਪਏ ਹਨ, ਬੰਧਨ ਡਰ ਸਾਰੇ ਨਾਸ ਹੋ ਜਾਂਦੇ ਨੇ, ਜੰਮਣ ਤੇ ਮਰਨ ਦੇ ਜਿਹੜੇ ਬੰਧਨ ਨਾਸ ਹੋ ਜਾਂਦੇ ਨੇ, ਤੇ ਜਮਾਂ ਦੀਆਂ ਜਿਹੜੀਆਂ ਫਾਹੀਆਂ ਹਨ ਉਹ ਵੀ ਦੂਰ ਭੱਜ ਜਾਂਦੀਆਂ ਹਨ।
ਵੈਸੇ ਸਾਪ ਕਾਂ ਚੁਕੀ ਡਰ,
ਕਿਸ ਤਰ੍ਹਾਂ ਜਿਸ ਤਰ੍ਹਾਂ ਸੱਪ ਵੇਖਿਆ ਕਦੇ? ਜਦੋਂ ਸੱਪ ਕੁੰਜ ਲਾਉਂਦਾ, ਜਿਸ ਸਮੇਂ ਸੱਪ ਆਪਣੇ ਸਰੀਰ ਦੇ ਉੱਤੋਂ ਜਿਹੜੀ ਕੁੰਜ ਲਾਉਂਦਾ ਹੈ,
ਉਹ ਹਟ ਕੇ ਨਾ ਬਹੁਤ ਸੰਭਾਰੇ,
ਤੇ ਕਦੇ ਵੀ ਉਹ ਸੱਪ ਨੇ ਆਣ ਕਰਕੇ ਫਿਰ ਆਪਣੀ ਕੁੰਜ ਦੀ ਦੁਬਾਰੇ ਆਣ ਕਰਕੇ ਗੁਰਮੁਖੋ ਸੰਭਾਲ ਨਹੀਂ ਕੀਤੀ, ਕਿਉਂਕਿ ਜਦੋਂ ਇੱਕ ਵਾਰ ਸੱਪ ਨੇ ਕੁੰਜ ਸਰੀਰ ਤੋਂ ਲਾਹ ਦਿੱਤੀ ਤੇ ਉਹ ਕੁੰਜ ਉੱਥੇ ਹੀ ਛੱਡ ਕਰਕੇ ਹੋਰ ਕਿਤੇ ਚਲੇ ਜਾਂਦਾ ਹੈ, ਤੇ ਬਾਅਦ ਦੇ ਵਿੱਚ ਕਿ ਉਹ ਕੁੰਜ ਦੀ ਕਦੇ ਸੰਭਾਲ ਨਹੀਂ ਕਰਦਾ ਹੈ।
ਤਨ ਕੁੰਭੋ ਨ ਕਬਹੀ ਲਹੀ,
ਇਸ ਕਰਕੇ ਇਹ ਜੀਵ ਜਿਹੜਾ ਸਰੀਰ ਹੈ ਨਾ, ਇਹ ਸਰੀਰ ਦਾ ਮੋਹ ਕਦੇ ਵਾਸਤੇ ਵੀ ਨਾ ਕਰ, ਇਸ ਨੂੰ ਸੱਪ ਦੀ ਕੁੰਜ ਦੀ ਨਿਆਈ ਜਾਣ, ਜਿਵੇਂ ਸੱਪ ਦੀ ਸੱਪ ਕੁੰਜ ਲਾ ਕਰਕੇ ਚਲੇ ਜਾਂਦਾ ਉਹਦੀ ਸੰਭਾਲ ਨਹੀਂ ਕਰਦਾ, ਇਹ ਮਨੁੱਖ ਤੂੰ ਵੀ ਪਰਮੇਸ਼ਰ ਦੀ ਪ੍ਰਾਪਤੀ ਕਰ, ਪਰਮੇਸ਼ਰ ਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਭੇਦ ਹੋ ਜਾਣਾ ਕਰ, ਤੇ ਸਰੀਰ ਜਿਹੜਾ ਫਿਰ ਸੱਪ ਦੀ ਕੁੰਜ ਦੀ ਨਿਆਈ ਜਾਣੇਗਾ, ਫਿਰ ਤੈਨੂੰ ਇਹਦੀ ਸੰਭਾਲ ਭਾਵ ਕੇ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵੇਗਾ, ਐਸੀ ਅਵਸਥਾ ਬਣ ਜਾਵੇਗੀ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਅਵਸਥਾ ਪ੍ਰਾਪਤ ਕਦੋਂ ਹੁੰਦੀ ਹੈ? ਤਨ ਕੋ ਮੋਹ ਨਾ ਕਭੀ ਲਹੀ, ਭਾਵ ਕਦੇ ਵੀ ਸਰੀਰ ਦਾ ਮੋਹ ਨਾ ਕਰਨਾ ਕਰ, ਸਰੀਰ ਦੇ ਮੋਹ ਨੂੰ ਛੱਡ ਦੇਣਾ ਕਰ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ।
ਮ੍ਰਿਤ ਕਦੋਂ ਜੀਵਤ ਬਹੁ ਰਹੀ,
ਤੇ ਭਾਵੇਂ ਗੁਰਮੁਖੋ ਕੋਈ ਮਰਿਆ ਹੋਵੇ ਭਾਵੇਂ ਜਿੰਦਾ ਹੋਵੇ, ਜਿਸ ਤਰੀਕੇ ਦੇ ਨਾਲ ਮ੍ਰਿਤ ਕਦੋਂ, ਜਿਸ ਤਰੀਕੇ ਦੇ ਨਾਲ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਗੁਰੂ ਮਹਾਰਾਜ ਕਹਿੰਦੇ ਮ੍ਰਿਤ ਕਦੋਂ ਜੀਵਤ ਬਹੁ ਰਹੀ, ਕਹਿੰਦੇ ਜਿਸ ਤਰ੍ਹਾਂ ਮਰਦਾ ਹੈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕੋਈ ਜੀਵਤ ਰਹੇ ਭਾਵੇਂ ਜਿੰਦਾ ਰਹਿੰਦਾ, ਉਸ ਨੂੰ ਸਰੀਰ ਦੇ ਨਾਲ ਲਗਾਵ ਨਹੀਂ। ਭਾਵੇਂ ਮਨੁੱਖ ਮਰ ਗਿਆ, ਜੇ ਮਰ ਗਿਆ ਤੇ ਇਹ ਨੀ ਸੋਚਦਾ ਮੈਂ ਮਰਨ ਲੱਗਾ ਤੇ ਇਸ ਕਰਕੇ ਉਸ ਨੂੰ ਸਰੀਰ ਦਾ ਮੋਹ ਜਾਗਦਾ, ਮੇਰਾ ਸਰੀਰ ਨਾਸ ਹੋ ਜਾਵੇਗਾ, ਕਿਉਂਕਿ ਉਹਨੂੰ ਜੰਮਣ ਤੇ ਮਰਨ ਦੇ ਨਾਲ ਕੋਈ ਉਸ ਨੂੰ ਹੈ ਹੀ ਨਹੀਂ। ਜੇ ਮਰਦਾ ਤੇ ਆਨੰਦ ਪ੍ਰਾਪਤ ਕਰਦਾ, ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ, ਸਾਨੂੰ ਸਮਝਾਉਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਮਰਦਾ ਮਰਦਾ ਜਗ ਮੂਆ, ਮਰ ਪੇ ਨਾ ਜਾਣਾ ਕੋਈ, ਕਹਿੰਦੇ ਜਿਸ ਤਰ੍ਹਾਂ ਮਰਦਾ ਮਰਦਾ ਹੋਇਆ ਤੇ ਸਾਰਾ ਜਗ ਮਰ ਰਿਹਾ, ਪਰ ਅਸਲ ਮਰਨਾ ਤਾਂ ਕੋਈ ਜਾਣਦਾ ਹੀ ਨਹੀਂ। ਉਹ ਅਸਲ ਮਰਨਾ ਕੀ ਹੈ? ਆਪਣੇ ਜੀਵਤ ਭਾਅ ਤੋਂ ਮਰਨਾ, ਹੰਕਾਰ ਨੂੰ ਨਿਵਰਤ ਕਰ ਲੈਣਾ। ਜਿਹੜਾ ਜੀਵਤ ਭਾਅ ਤੋਂ ਮਰ ਗਿਆ ਤੇ ਉਸ ਫਿਰ ਇਸ ਪ੍ਰਕਾਰ ਗੁਰਮੁਖੋ ਉਹਨਾਂ ਨੂੰ ਕੀ ਹੈ, ਮੋਹ ਉਹਨਾਂ ਦਾ ਮਿਟ ਗਿਆ, ਹੰਕਾਰ ਦੂਰ ਹੋ ਗਿਆ। ਤਾਂਹੀਓ ਕਹਿੰਦੇ ਨੇ, ਸਾਨੂੰ ਉਪਦੇਸ਼ ਦਿੰਦੇ ਨੇ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਫਿਰ ਉਹ ਤਾਂ ਇਸ ਤਰ੍ਹਾਂ ਸੋਚਦੇ ਨੇ ਕਿ ਜੇ ਸਰੀਰ ਛੁੱਟ ਗਿਆ ਤੇ ਸਰੀਰ ਛੁੱਟਣ ਦੇ ਨਾਲ ਕੀ ਹੋ ਜਾਵੇਗਾ, ਸਗੋਂ ਆਨੰਦ ਪ੍ਰਾਪਤ ਕਰਦੇ ਨੇ ਕਿ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵਾਂਗੇ। ਇਸ ਕਰਕੇ ਕਹਿੰਦੇ ਮ੍ਰਿਤ ਕਦੋਂ ਜੀਵਤ ਬਹੁ ਰਹੀ, ਕਹਿੰਦੇ ਭਾਵੇਂ ਜਿੰਦੇ ਰਹਿਣ ਭਾਵੇਂ ਮਰ ਜਾਣ, ਕਹਿੰਦੇ ਉਹਨਾਂ ਦੀ ਜਿਹੜੀ ਬਿਰਤੀ ਹੈ ਨਾ, ਉਹ ਤੇ ਪਰਮੇਸ਼ਰ ਦੇ ਨਾਲ ਲੱਗੀ ਰਹਿੰਦੀ ਹੈ, ਪਰਮੇਸ਼ਰ ਦੇ ਵਿੱਚ ਜੁੜੇ ਰਹਿੰਦੇ ਹਨ।
ਨਾਸਵੰਤ ਨਿਤ ਲਖੇ ਸਰੀਰਾ,
ਉਹ ਤੇ ਸਦਾ ਵਾਸਤੇ ਜਿਹੜਾ ਸਰੀਰ ਹੈ ਨਾ, ਦਾ ਮੋਹ ਨਹੀਂ ਕਰਦੇ ਫਿਰ, ਭਾਵ ਸਰੀਰ ਨੂੰ ਤੇ ਹਮੇਸ਼ਾ ਨਾਸ਼ਵੰਤ ਜਾਣਦੇ ਨੇ ਕਿ ਸਰੀਰ ਤੇ ਨਾਸ਼ਵੰਤ ਹੈ, ਭਾਵ ਹਰੇਕ ਮਨੁੱਖ ਜਿਹੜਾ ਸੰਸਾਰ ਤੇ ਆਇਆ ਹੈ, ਗੁਰਮੁਖੋ ਸੰਸਾਰ ਤੇ ਕੋਈ ਵੀ ਮਨੁੱਖ ਆਉਂਦਾ, ਇਹ ਤਾਂ ਹੈ ਨਹੀਂ ਕਿ ਜਿਹੜਾ ਸਰੀਰ ਨਾਸ ਨਹੀਂ ਹੋਣਾ, ਨਾਸ ਤਾਂ ਹਰੇਕ ਦਾ ਹੀ ਹੋਣਾ, ਪਰ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਉਹਨਾਂ ਨੂੰ ਸਰੀਰ ਨਾਸ ਹੋਣ ਦਾ ਕੋਈ ਡਰ ਨਹੀਂ, ਤੇ ਡਰ ਕਿਹਨਾਂ ਨੂੰ ਹੈ? ਆਪਣੇ ਵਰਗਿਆਂ ਨੂੰ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ ਤੇ ਸਾਨੂੰ ਸਰੀਰ ਦੇ ਨਾਸ ਹੋਣ ਦਾ ਡਰ ਹੈ, ਸਾਨੂੰ ਮੌਤ ਦਾ ਡਰ ਹੈ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਂਦੇ ਨੇ, ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪ ਲਿਆ, ਬਾਣੀ ਪੜ੍ਹ ਲਈ, ਸਿਮਰਨ ਕਰ ਲਿਆ, ਸੇਵਾ ਕਰ ਲਈ, ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਨਾਸ਼ਵੰਤ ਨਿਤ ਲਖੈ ਸਰੀਰਾ, ਕਹਿੰਦੇ ਉਹ ਜਾਣਦੇ ਨੇ ਕਿ ਸਰੀਰ ਜਿਹੜਾ ਨਾਸ਼ਵੰਤ ਹੈ,
ਨਹੀਂ ਕਦਾਚਿਤ ਮਾਨੇ ਪੀਰਾ,
ਜੋ ਕਦੇ ਵਾਸਤੇ ਵੀ ਫਿਰ ਸਰੀਰ ਦੇ ਨਾਸ ਹੋਣ ਦੀ ਕੋਈ ਪੀੜ ਨਹੀਂ ਮੰਨਦੇ ਹਨ।
ਸੁਣ ਮਰਦਾਨੇ ਗਿਰਾ ਬਖਾਨੀ,
ਸੁਣ ਕਰਕੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਸ੍ਰੇਸ਼ਟ ਉਪਦੇਸ਼ ਨੂੰ ਤੇ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਸਭ ਸੁਭ ਜੋਗ ਆਪ ਗੁਣ ਖਾਨੀ,
ਇਹ ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਆਪ ਸ੍ਰੇਸ਼ਟ ਹੋ ਤੇ ਸਾਰੇ ਪ੍ਰਕਾਰ ਸਭ ਕੁਛ ਕਰਨ ਵਾਲੇ ਹੋ,
ਮਾਮ ਪਰ ਕਿਰਪਾ ਹੋਏ ਤੁਮ ਜਬ ਹੀ,
ਗੁਰੂ ਪਾਤਸ਼ਾਹ ਮਹਾਰਾਜ ਜਿਸ ਵੇਲੇ ਆਪ ਜੀ ਦੀ ਸਾਡੇ ਉੱਤੇ ਕਿਰਪਾ ਹੋ ਜਾਣਾ ਕਰੇਗੀ,
ਨਿਜ ਸਰੂਪ ਲਖ ਸਕ ਹਾਂ ਤਬ ਹੀ,
ਤੇ ਸੱਚੇ ਪਾਤਸ਼ਾਹ ਜਦੋਂ ਆਪ ਜੀ ਦੀ ਕਿਰਪਾ ਹੋਵੇਗੀ ਨਾ, ਤੇ ਨਿਜ ਸਰੂਪ ਮੈਂ ਆਪਣੇ ਸਰੂਪ ਨੂੰ ਫੇਰ ਹੀ ਜਾਣ ਸਕਦਾ ਹਾਂ,
ਇਸ ਵਿਦ ਕਰਤ ਪਰਸ ਪਰ ਜਹਿੰਦਾ,
ਤੇ ਗੁਰਮੁਖੋ ਇਸ ਪ੍ਰਕਾਰ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਆਪਸ ਦੇ ਵਿੱਚ ਵਚਨ ਬਿਲਾਸ ਕਰ ਰਹੇ ਸਨ,
ਦੋਏ ਦੈਂਤ ਆਏ ਚਲ ਤਹਿ ਬਾਹਰ।
ਉਸ ਵੇਲੇ ਦੋ ਦੈਂਤ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਏ ਹਨ।
ਆਂਦੇ ਹੋਏ ਬੂਜਤ ਪੇ ਐਸੇ
ਤੇ ਖੜੇ ਹੋ ਕਰਕੇ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਆਣ ਕਰਕੇ ਪੁੱਛਣ ਲੱਗੇ ਨੇ,
ਤੇ ਆਏ ਕਿਉਂ ਤੁਮ ਬੈਸੇ।
ਪੁੱਛਣ ਲੱਗੇ ਨੇ ਕਿ ਆਪ ਜੀ ਕਿੱਥੋਂ ਆਏ ਹੋ, ਇਸ ਕਰਕੇ ਕਿਉਂ ਤੂੰ ਬੈਸੇ, ਇਸ ਜਗ੍ਹਾ ਉੱਤੇ ਕਾਹਦੇ ਵਾਸਤੇ ਆਣ ਕਰਕੇ ਬੈਠੇ ਹੋ।
ਸ੍ਰੀ ਗੁਰ ਕਹੇ ਦੂਤ ਹਮ ਰਾਮ।
ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੂਤਾਂ ਦੇ ਤਾਂ ਕਹਿਣ ਲੱਗੇ ਕਿ ਅਸੀਂ ਰਾਮ ਪਰਮੇਸ਼ਰ ਵਾਹਿਗੁਰੂ ਦੇ ਭੇਜੇ ਹੋਏ ਇੱਥੇ ਆਏ ਹਾਂ।
ਮਿਲਣ ਭੇਖਣ ਕੋ ਹੈ ਕੰਮ,
ਤੇ ਜੋ ਭਵੀਖਣ ਸ੍ਰੀ ਰਾਮ ਚੰਦਰ ਜੀ ਦਾ ਸੇਵਕ ਹੋਇਆ, ਜਿਸ ਤਰ੍ਹਾਂ ਰਾਵਣ ਦਾ ਭਰਾ ਹੋਇਆ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਕੰਮ ਵਾਸਤੇ ਆਏ ਹਾਂ ਕਿ ਅਸੀਂ ਭਵੀਖਣ ਨੂੰ ਮਿਲਣਾ ਹੈ।
ਵਹਿਰ ਨਿਕਸ ਕੇ ਆਵੇ ਪਾਸ,
ਤੇ ਜਿਸ ਵੇਲੇ ਉਹ ਆਪਣੇ ਘਰ ਨੂੰ ਛੱਡ ਕਰਕੇ ਜਿਸ ਸਮੇ ਸਾਡੇ ਪਾਸ ਇੱਥੇ ਆਵੇਗਾ।
ਮਿਲ ਹੈ ਤਬ ਨਾ ਜਾਏ ਅਵਾਸੂ,
ਅਸੀਂ ਫੇਰ ਤਾਂ ਮਿਲਣਾ ਹੈ ਉਸ ਨੂੰ ਉਹਦੇ ਅਵਾਸੂ, ਅਸੀਂ ਭਵੀਖਣ ਦੇ ਘਰ ਦੇ ਵਿੱਚ ਜਾ ਕਰਕੇ ਉਹਦੇ ਅੰਦਰ ਜਾ ਕਰਕੇ ਨਹੀਂ ਮਿਲਣਾ, ਸਗੋਂ ਭਵੀਖਣ ਆਪਣੇ ਘਰ ਨੂੰ ਛੱਡ ਕਰਕੇ ਸਾਡੇ ਪਾਸ ਇੱਥੇ ਆਉਣਾ ਕਰੇ, ਫੇਰ ਅਸੀਂ ਮਿਲਣਾ ਕਰਾਂਗੇ।
ਦੋਹਰਾ ਅਸਰ ਸੁਣਤ ਗਮਨੇ ਨਗਰ, ਨਿਜ ਪਤ ਕੋ ਸੁਧ ਦੀਨ।
ਇਸ ਪ੍ਰਕਾਰ ਇਹਨਾਂ ਦੋਹਾਂ ਦੈਂਤਾਂ ਨੇ ਜਦੋਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣ ਕਰਕੇ ਫਿਰ ਦੋਹੇ ਚੱਲ ਪਏ ਨੇ, ਤੇ ਜਾ ਕਰਕੇ ਭਵੀਖਣ ਰਾਜੇ ਨੂੰ ਗੁਰਮੁਖੋ ਇਹਨਾਂ ਨੇ ਦੱਸਣਾ ਕੀਤਾ ਹੈ।
ਦੀਕੇ ਉਪ ਬਣ ਕੇ ਬਿਖੇ ਬੈਠੇ ਮਾਨੁਖ ਤੀਨ।
ਉਸ ਵੇਲੇ ਦੋਹੇ ਦੈਂਤ ਜਾ ਕਰਕੇ ਦੱਸਣ ਲੱਗੇ, ਹੇ ਰਾਜਨ, ਨੀਕੇ ਜੋ ਸੁੰਦਰ ਸਾਡਾ ਬਾਗ ਹੈ ਨਾ, ਉਸ ਬਾਗ ਦੇ ਵਿਚ ਤਿੰਨ ਮਨੁੱਖ ਆਣ ਕਰਕੇ ਬੈਠੇ ਹਨ।
ਚੋ ਪਈ ਹਮ ਹੈ ਰਾਮ ਦੂਤ ਓ ਕਹੇ।
ਇਸ ਕਰਕੇ ਉਹਨਾਂ ਦੂਤਾਂ ਨੇ ਇਸ ਤਰ੍ਹਾਂ ਕਿਹਾ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ, ਕਹਿਣ ਲੱਗੇ ਅਸੀਂ ਰਾਮ ਪਰਮੇਸ਼ਰ ਵਾਹਿਗੁਰੂ ਦੇ ਭੇਜੇ ਹੋਏ ਆਪ ਜੀ ਦੇ ਪਾਸ ਇੱਥੇ ਪਹੁੰਚੇ ਹਾਂ।
ਸੰਗ ਆਪ ਕੇ ਮਿਲਣੇ ਚਾਹੀ,
ਇਸ ਕਰਕੇ ਆਪ ਜੀ ਨੂੰ ਮਿਲਣ ਵਾਸਤੇ ਇੱਛਾ ਪ੍ਰਗਟ ਕੀਤੀ ਹੈ।
ਉਠਿਓ ਭਵੀਖਣ ਕਰ ਪਗ ਨੰਗੇ,
ਤੇ ਜਦੋਂ ਰਾਮ ਰਾਮ ਤੇ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਰਾਮ ਜੋ ਰਮਿਆ ਹੋਇਆ, ਹਰ ਇੱਕ ਜਗ੍ਹਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਹੈ, ਮਾਲਕ ਨੇ ਇਸ ਪ੍ਰਕਾਰ ਉਚਾਰਿਆ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਪਰ ਜਦੋਂ ਭਵੀਖਣ ਨੇ ਰਾਮ ਦਾ ਨਾਮ ਸੁਣਿਆ ਤੇ ਉਸੇ ਵੇਲੇ ਉੱਠਿਆ, ਉੱਠ ਕਰਕੇ ਨੰਗੇ ਪੈਰੀ ਚੱਲ ਕਰਕੇ ਆਉਣ ਲੱਗਾ ਹੈ।
ਰਾਕਸ ਚੱਲੇ ਬਹੁਤ ਤੇ ਸੰਗੇ,
ਤੇ ਸਭ ਭਵੀਖਣ ਦੇ ਨਾਲ ਬਹੁਤ ਹੀ ਸਾਰੇ ਜਿਹੜੇ ਰਾਕਸ਼ ਸਨ ਉਹ ਸਾਰੇ ਨਾਲ ਚੱਲ ਪਏ ਨੇ।
ਵਾਡੇ ਕਾਰਗਿਰ ਬਪ ਹੈ ਜੈਸੀ,
ਤੇ ਗੁਰਮੁਖੋ ਜਿਨ੍ਹਾਂ ਰਾਕਸ਼ਾਂ ਦੇ ਬੜੇ ਬੜੇ ਵੱਡੇ ਜਿਹੜੇ ਆਕਾਰ ਹਨ, ਇਸ ਪ੍ਰਕਾਰ ਪਹਾੜਾਂ ਦੀ ਨਿਆਈ ਤੇ ਜੋ ਬਾਗ ਦੇ ਕੋਲ ਪਹੁੰਚਣ ਲੱਗੇ ਹਨ।
ਆਸਾ ਕਰਨ ਕੰਦਰਾਂ ਤੈਸੀ,
ਤੇ ਜਿਸ ਤਰ੍ਹਾਂ ਜੋ ਕਿ ਪਹਾੜਾਂ ਦੇ ਵਿੱਚ ਸੁਰੰਗਾਂ ਆਉਂਦੀਆਂ ਹਨ ਬੜੀਆਂ ਵੱਡੀਆਂ ਵੱਡੀਆਂ, ਤੇ ਇਹਨਾਂ ਦੀਆਂ ਭਾਵ ਰਾਕਸ਼ਾਂ ਦੀਆਂ ਦੇਹਾਂ ਤੇ ਪਹਾੜਾਂ ਦੀ ਨਿਆਈ ਨੇ, ਤੇ ਜਿਹੜੀਆਂ ਇਹਨਾਂ ਦੀਆਂ ਨਾਸਾਂ ਹਨ ਉਹ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਪਹਾੜਾਂ ਦੇ ਵਿੱਚ ਵੱਡੀਆਂ ਵੱਡੀਆਂ ਸੁਰੰਗਾਂ ਹੁੰਦੀਆਂ ਨੇ।
ਦੋਨੋਂ ਰਾਕਸ਼ ਅਗਰਜ ਕਰਕੇ,
ਦੋਹਾਂ ਰਾਕਸ਼ਾਂ ਨੂੰ ਹੁਣ ਜਿਹੜੇ ਰਾਕਸ਼ਾਂ ਨੇ ਆਣ ਕਰਕੇ ਭਵੀਖਣ ਨੂੰ ਸੁਧ ਦਿੱਤੀ, ਖਬਰ ਦਿੱਤੀ, ਹੁਣ ਉਹਨਾਂ ਦੋਹਾਂ ਨੂੰ ਭਵੀਖਣ ਨੇ ਅੱਗੇ ਲਾ ਲਿਆ ਹੈ।
ਆਇਓ ਨਿਕਟ ਭਾਉ ਔਰ ਧਰਕੇ,
ਤੇ ਆਇਆ ਹੈ ਕੋਲ, ਫਿਰ ਹਿਰਦੇ ਵਿੱਚ ਭਾਉ ਸ਼ਰਧਾ ਧਾਰਨ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਾ ਹੈ।
ਧਰੀ ਉਪਾਏ ਨੇ ਆਗਿਆ ਨੇਕੀ,
ਤੇ ਭਵੀਖਣ ਰਾਜੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਲਿਆਨ ਕਰਕੇ ਭੇਟਾ ਰੱਖਣਾ ਕੀਤੀ ਹੈ।
ਬੰਧਨ ਕਿਆ ਸਰਦਾ ਧਾਰ ਜੀ ਕੀ,
ਤੇ ਚਰਨਾਂ ਦੇ ਉੱਤੇ ਫਿਰ ਆਣ ਕਰਕੇ ਭੇਟਾ ਰੱਖੀ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨ ਕਮਲਾਂ ਉੱਤੇ ਨਮਸਕਾਰ ਕੀਤੀ ਹੈ।
ਰਾਮ ਨਾਮ ਕੇ ਬੈਠ ਸਮੀਪਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਰਾਮ ਰਾਮ ਕਹਿ ਕਰਕੇ ਬੈਠ ਗਿਆ ਹੈ।
ਕੁਸਲ ਬੂਝ ਬੇਦੀ ਕੁਲ ਦੀਪਾ,
ਤੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੁਛ ਸੁਖ ਸ਼ਾਂਤ ਜਿਹੜੀ ਹੈ ਨਾ ਭਵੀਖਣ ਦੇ ਤਾਈ ਪੁੱਛਣਾ ਕਰਨਾ ਕੀਤੀ ਹੈ।
ਬੋਲੇ ਬੌਰ ਸੁਣੋ ਲੰਕੇਸ਼ਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਉਸ ਤੋਂ ਉਪਰੰਤ ਬੋਲੇ, ਹੇ ਲੰਕੇਸ਼ਾ, ਲੰਕੇਸ਼ਾ ਤੋਂ ਭਾਵ ਇਸ ਲੰਕਾ ਦੇ, ਜੋ ਕਿ ਜਿਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਲੰਕਾ ਦੇ ਰਾਜਾ, ਲੰਕਾ ਦੇ ਰਾਜਾ ਕੌਣ ਸਨ? ਭਵੀਖਣ, ਕਿਉਂਕਿ ਰਾਵਣ ਤੋਂ ਮਰਨ ਤੋਂ ਬਾਅਦ ਭਵੀਖਣ ਨੂੰ ਹੀ ਸਤ ਗੁਰਮੁਖੋ ਜਿਸ ਤਰੀਕੇ ਦੇ ਨਾਲ ਰਾਮ ਚੰਦਰ ਜੀ ਨੇ ਰਾਜ ਦਿੱਤਾ, ਇਸ ਤਰੀਕੇ ਦੇ ਨਾਲ ਜੋ ਲੰਕੇਸ਼ਾ ਇਸ ਲੰਕਾ ਦੇ ਰਾਜਾ ਜੋ ਹਨ ਭਵੀਖਣ, ਗੁਰੂ ਮਹਾਰਾਜ ਕਹਿੰਦੇ ਭਵੀਖਣ ਸੋਨਾ ਕਰ
ਭਾਇਓ ਬਿਰਹਿ ਚਿਰ ਕਾਲ ਰਗਵੇਸਾ।
ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਫਿਰ ਕਹਿਣ ਲੱਗੇ ਕਿ ਹੇ ਭਵੀਖਣ, ਭਾਇਓ ਬਿਰਹਿ ਚਿਰ ਕਾਲ ਰਗੇਸ਼ਾ, ਰਘੁ ਕੌਣ ਸੀਗਾ? ਰਾਮ ਚੰਦਰ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਪੀਖਣ ਰਾਮ ਚੰਦਰ ਤੋਂ ਵਿਛੜਿਆ ਆ, ਤੈਨੂੰ ਬਹੁਤ ਸਮਾਂ ਹੋ ਗਿਆ ਹੈ।
ਵੇਲ ਫੇਰ ਕੀਨੋ ਹੈ ਨਾਹੀ,
ਤੇ ਦੱਸਣਾ ਕਰ ਫੇਰ ਕਦੇ ਤੇਰਾ ਉਸ ਤੋਂ ਉਪਰੰਤ ਬਾਅਦ ਦੇ ਵਿਚ ਰਾਮ ਦੇ ਨਾਲ ਕਦੇ ਮੇਲ ਹੋਇਆ ਹੈ ਜਾਂ ਨਹੀਂ, ਇਹ ਸਾਡੇ ਤਾਂ ਦੱਸਣਾ ਕਰ।
ਮਹਾਂ ਭਗਤ ਤੂੰ ਦੈਤਣ ਮਾਹੀ,
ਕਰਕੇ ਨਾ ਦੈਂਤਾਂ ਦੇ ਵਿਚ ਇਸ ਲੰਕਾ ਦੇ ਵਿਚ ਤੂੰ ਹੀ ਬਹੁਤ ਵੱਡਾ ਜਿਹੜਾ ਰਾਮ ਦਾ ਭਗਤ ਹੈ।
ਲਖੇ ਭਪੀਖਣ ਸੰਤ ਸੋ ਪੂਰੇ,
ਇਸ ਸਮੇ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ। ਭਪੀਖਣ ਨੇ ਜਾਣਿਆ ਕਿ ਬਹੁਤ ਵੱਡੇ ਕੋਈ ਮਹਾਨ ਸੰਤ ਹਨ।
ਹੱਥ ਬੰਦ ਬੋਲਿਓ ਬਚ ਰੂਰੇ,
ਤੇ ਹੱਥ ਜੋੜ ਕਰਕੇ ਫਿਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਇਸ ਪ੍ਰਕਾਰ ਸੁੰਦਰ ਬਚਨਾਂ ਦੇ ਨਾਲ ਬੋਲਿਆ ਹੈ।
ਸੁਣੋ ਸੰਤ ਜਬ ਕਾਮ ਬਿਸ਼ਰਾ,
ਉਸ ਸਮੇ ਕਹਿਣ ਲੱਗਾ ਇਹ ਸੰਤ ਜੀ ਸੁਣਨਾ ਕਰੋ, ਜਿਸ ਸਮੇ ਤੋਂ ਮੈਂ ਰਾਮ ਚੰਦਰ ਜੀ ਦੇ ਨਾਲ ਵਿਛੜਿਆ ਹਾਂ,
ਸਭ ਕਾ ਰਾਮ ਨਾਮ ਹੋਰ ਧਰਾ,
ਉਸ ਸਮੇ ਤੋਂ ਹੀ ਜਿਹੜਾ ਰਾਮ ਜਿਹੜਾ ਨਾਮ ਜਿਹੜਾ ਰਾਮ ਦਾ ਮੈਂ ਆਪਣੇ ਹਿਰਦੇ ਵਿਚ ਧਾਰਨ ਕਰਕੇ ਰੱਖਿਆ ਹੈ।
ਮੈਂ ਬਿਸ਼ਰਿਓ ਮੈਂ ਜਾਣੋ ਤਿੰਨ ਕੋ,
ਤੇ ਮੈਂ ਅਜੇ ਤੱਕ ਤਾਹੀਓ ਹੀ ਉਹਨਾਂ ਨੂੰ ਫਿਰ ਆਪਣੇ ਆਪ ਤੋਂ ਵਿਛੜਿਆ ਹੋਇਆ ਨਹੀਂ ਜਾਣਿਆ ਹੈ।
ਚਿੱਤ ਮੈਂ ਨਾਮ ਬਸਤ ਨਿਤ ਜਿਨ ਕੋ,
ਤੇ ਜਿਨ੍ਹਾਂ ਦਾ ਨਾਮ ਚਿੱਤ ਦੇ ਵਿਚ ਹਮੇਸ਼ਾ ਹੀ ਮੇਰੇ ਵਸ ਰਿਹਾ ਹੈ।
ਹਿਰਦੇ ਧਰ ਕੇ ਧਿਆਨ ਮੁਕੰਦਾ,
ਇਸ ਕਰਕੇ ਉਹ ਮੁਕਤੀ ਦਾਤੇ ਹਨ ਤੇ ਉਹਨਾਂ ਦਾ ਧਿਆਨ ਮੈਂ ਹਿਰਦੇ ਵਿਚ ਰੱਖਿਆ। ਹਿਰਦੇ ਧਿਆਨ ਜਿਸ ਪ੍ਰਕਾਰ ਮੁਕੰਦਾ ਹੈ ਮੁਕਤੀ ਦਾਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਮੈਂ ਰਾਮ ਚੰਦਰ ਜੀ ਦਾ ਆਪਣੇ ਹਿਰਦੇ ਵਿਚ ਧਿਆਨ ਰੱਖਿਆ ਹੈ।
ਨਿਤਾ ਪ੍ਰਤੀ ਉਹ ਮਗਨ ਆਨੰਦਾ,
ਇਸ ਕਰਕੇ ਉਹਨਾਂ ਦੇ ਧਿਆਨ ਦੇ ਵਿਚ ਨਿਤਾ ਪ੍ਰਤੀ ਮੈਂ ਮਗਨ ਹਾਂ ਤੇ ਬਹੁਤ ਆਨੰਦ ਪ੍ਰਾਪਤ ਕਰਦਾ ਹਾਂ।
ਦੋਹਰਾ ਮੇਲ ਸਰੀਰਨ ਕੋ ਬਣਿਓ ਬਿਸ਼ਰਨ ਹੈ ਇਨ ਅੰਤ,
ਦੇਖਣ ਉਸ ਸਮੇ ਕਹਿਣ ਲੱਗਾ ਇਹ ਸੱਚੇ ਪਾਤਸ਼ਾਹ ਵਾਹਿਗੁਰੂ, ਜਿਹੜਾ ਸਰੀਰਾਂ ਦਾ ਮੇਲ ਬਣਿਆ ਨਾ, ਇਹ ਸਰੀਰਾਂ ਦਾ ਮੇਲ ਤੇ ਇਸ ਪ੍ਰਕਾਰ ਹੈ, ਵਿਸ਼ਰਨ ਹੈ ਇਨ ਅੰਤ, ਅੰਤ ਦੇ ਸਮੇ ਭਾਵ ਕੇ ਨਾ ਸਾਰੇ ਸਰੀਰਾਂ ਨੇ ਇੱਕ ਦੂਸਰੇ ਤੋਂ ਵਿਛੜ ਜਾਣਾ ਹੈ।
ਮਿਲੇ ਨਾ ਬਿਸ਼ਰੈ ਸੀ ਸਦਾ ਜਿਨ ਉਰ ਨਾਮ ਸੋ ਮੰਤ,
ਤੇ ਉਹ ਕਦੇ ਵੀ ਜਿਹੜੇ ਮਿਲੇ ਹੋਏ ਵਿਛੜਦੇ ਨਹੀਂ, ਉਹ ਕਿਹੜੇ ਹਨ? ਜਿਨ੍ਹਾਂ ਦੇ ਹਿਰਦੇ ਦੇ ਵਿਚ ਪਰਮੇਸ਼ਰ ਵਾਹਿਗੁਰੂ ਦਾ ਮੰਤ ਨਾਮ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਮੰਤਰ ਨੂੰ ਜਪ ਲਿਆ, ਜਿਨ੍ਹਾਂ ਨੇ ਨਾਮ ਨੂੰ ਜਪ ਲਿਆ, ਗੁਰਮੁਖੋ ਕਦੇ ਵੀ ਫਿਰ ਮਿਲੇ ਹੋਏ ਵਿਛੜਦੇ ਨਹੀਂ ਹਨ।
ਜੋ ਪਈ ਜਬ ਸ੍ਰੀ ਰਾਮ ਲੰਕ ਚੜ ਆਇਓ,
ਭਪੀਖਣ ਜੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਣ ਲੱਗੇ ਨੇ ਕਿ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਲੰਕਾ ਉੱਤੇ ਚੜਾਈ ਕਰਕੇ ਆਏ ਸਨ,
ਦਸ ਸਿਰ ਕੋ ਮੈਂ ਤਬ ਸਮਝਾਇਓ,
ਤੇ ਉਸ ਵੇਲੇ ਕਹਿਣ ਲੱਗਾ ਹੈ ਕਿ ਮੈਂ ਦਸ ਸਿਰ, ਦਸਾਂ ਸਿਰਾਂ ਤੋਂ ਭਾਵ ਰਾਵਣ, ਕਿਉਂਕਿ ਉਸਦੇ ਦਸ ਸਿਰ ਸਨ, ਇਸ ਕਰਕੇ ਉਸ ਰਾਵਣ ਨੂੰ ਕਹਿਣ ਲੱਗਾ ਮੈਂ ਆਪਣੇ ਭਰਾ ਨੂੰ ਬਹੁਤ ਸਮਝਾਇਆ ਹੈ।
ਸੀਤਾ ਦੀ ਮਿਲੋ ਰਘਨਾਥੰਗ,
ਭਾਵ ਕੇ ਜੋ ਰਘਨਾਥੰਗ ਸ੍ਰੀ ਰਾਮ ਚੰਦਰ ਨੂੰ ਜਾ ਕਰਕੇ ਉਹਨਾਂ ਦੀ ਸੀਤਾ ਵਾਪਸ ਕਰ ਦੇ ਤੇ ਉਹਨਾਂ ਦੇ ਨਾਲ ਮਿਲ ਜਾਣਾ ਕਰ,
ਰਾਜ ਕਰੋ ਬੈਠੇ ਸੁਖ ਸਾਥੰਗ,
ਤੇ ਇਸ ਪ੍ਰਕਾਰ ਜੇ ਤੂੰ ਉਹਨਾਂ ਦੇ ਨਾਲ ਮਿਲ ਜਾਵੇਗਾ ਤੇ ਫਿਰ ਆਪਣਾ ਜਿਹੜਾ ਰਾਜ ਸੁਖ ਦੇ ਨਾਲ ਕਰਨਾ ਚਾਹੇਗਾ।
ਕਰਿਓ ਕਰੋਧ ਤਿੰਨ ਲਾਤ ਪ੍ਰਹਾਰੀ,
ਗੁਰਮੁਖੋ ਕੇ ਭਪੀਖਣ ਕਹਿ ਰਿਹਾ ਕਿ ਜਿਸ ਸਮੇਂ ਮੈਂ ਇਸ ਪ੍ਰਕਾਰ ਆਪਣੇ ਭਰਾ ਰਾਵਣ ਨੂੰ ਜਦੋਂ ਇਸ ਪ੍ਰਕਾਰ ਸਲਾਹ ਦਿੱਤੀ, ਉਸਨੇ ਕ੍ਰੋਧ ਕਰਕੇ ਤੇ ਮੇਰੇ ਸਾਰੀ ਸਭਾ ਦੇ ਵਿਚ ਬਹੁਤ ਜ਼ੋਰ ਦੀ ਲੱਤ ਮਾਰਨਾ ਕੀਤੀ ਹੈ।
ਇਹਨੇ ਅਨਾਦਰ ਸਭਾ ਮਝਾਰੀ,
ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੱਸ ਰਿਹਾ ਸੱਚੇ ਪਾਤਸ਼ਾਹ, ਸਾਰੀ ਸਭਾ ਦੇ ਵਿਚ ਬੜਾ ਭਾਰੀ ਮੇਰਾ ਅਨਾਦਰ ਕੀਤਾ ਹੈ।
ਲਾਤ ਪ੍ਰਹਾਰ ਕਸ਼ਟ ਸਹਿ ਤਬ ਹੀ,
ਉਸ ਵੇਲੇ ਇਸ ਦੀ ਲੱਤ ਦਾ ਜਿਹੜਾ ਵਾਰ ਸੀਗਾ, ਜਿਹੜੀ ਇਹਨੇ ਲੱਤ ਮਾਰਨਾ ਕੀਤੀ, ਉਹਦਾ ਮੈਂ ਜਿਹੜਾ ਪ੍ਰਹਾਰ ਦਾ ਕਸ਼ਟ ਜਿਹੜਾ ਦੁੱਖ ਸੀ ਸਾਰਨਾ ਕੀਤਾ ਹੈ।
ਵਹਿ ਦਿਸ ਦੀਨ ਪਇਓ ਮੈਂ ਤਬ ਹੀ,
ਉਸ ਵੇਲੇ ਦਸ਼ਾਂ ਹੀ ਦਿਸ਼ਾਵਾਂ ਵੱਲੋਂ ਦੀਨ ਹੋ ਗਿਆ, ਭਾਵ ਕੇ ਬੜਾ ਅਧੀਨ ਹੋ ਗਿਆ, ਮੇਰੀ ਕਿਸੇ ਨੇ ਰਾਖੀ ਨਾ ਕਰਨੀ ਕੀਤੀ ਤੇ ਭਾਵ ਮੇਰਾ ਬੜਾ ਵੱਡਾ ਅਨਾਦਰ ਹੋਇਆ ਹੈ।
ਰਾਮ ਚੰਦ ਕੀ ਤੱਕੀ ਸਰਣਾ,
ਫਿਰ ਉਸ ਵੇਲੇ ਮੈਂ ਆਪਣੇ ਭਰਾ ਰਾਵਣ ਨੂੰ ਛੱਡ ਕਰਕੇ ਤੇ ਰਾਮ ਚੰਦਰ ਜੀ ਦੀ ਜਿਹੜੀ ਸ਼ਰਨ ਸੀ ਨਾ, ਉਹ ਤੱਕਣਾ ਕੀਤੀ ਹੈ।
ਬੇਸ਼ਨ ਭਯੋ ਹਿਰਦੇ ਅਸ ਫੁਰਨਾ,
ਤੇ ਉਸ ਵੇਲੇ ਮੇਰੇ ਹਿਰਦੇ ਦੇ ਵਿਚ ਇਸ ਪ੍ਰਕਾਰ ਦਾ ਇੱਕ ਫੁਰਨਾ ਆਇਆ ਸੀ।
ਗੱਡ ਲੰਕਾ ਕੁਮਾਰ ਜਬ ਹੀ
ਤੇ ਉਸ ਸਮੇਂ ਕਹਿਣ ਲੱਗਾ ਕਿ ਜੇ ਸਵੇਰੇ ਮੇਰੇ ਹਿਰਦੇ ਚ ਫੁਰਨਾ ਆਇਆ ਕਿ ਜਦੋਂ ਰਾਮ ਚੰਦਰ ਜੀ ਇਸ ਲੰਕਾ ਨੂੰ ਮਾਰਨਾ ਕਰਨਗੇ, ਰਾਵਣ ਨੂੰ ਮਾਰਨਾ ਕਰਨਗੇ,
ਵਿਜੈ ਹੋਈ ਰਘਪਤ ਕੀ ਤਦ ਹੀ
ਉਸ ਵੇਲੇ ਰਘਪਤ ਰਾਮ ਚੰਦਰ ਜੀ ਜਿਸ ਸਮੇ ਬਹੁਤ ਹੀ ਜਿਆਦਾ ਵਿਜੈ ਜਿੱਤ ਪ੍ਰਾਪਤ ਕਰਨੀ ਹੈ,
ਵਿਜੈ ਰਾਜ ਦੀ ਲੰਕ ਸਮੇਤਾ
ਉਸ ਵੇਲੇ ਫਿਰ ਕਹਿਣ ਲੱਗਾ ਮੇਰੇ ਫੁਰਨਾ ਆਇਆ ਮਨ ਦੇ ਵਿਚ ਕਿ ਮੈਨੂੰ ਰਾਮ ਚੰਦਰ ਜੀ ਲੰਕਾ ਦੇ ਸਮੇਤ ਸਾਰਾ ਜਿਹੜਾ ਰਾਜ ਹੈ ਨਾ ਮੈਨੂੰ ਦੇ ਦੇਣਾ ਕਰਨ,
ਇਉਂ ਵਿਚਾਰ ਕਰ ਚੱਲਿਓ ਨਕੇਤਾ
ਇਸ ਪ੍ਰਕਾਰ ਵਿਚਾਰ ਕਰਕੇ ਕਹਿੰਦਾ ਇਸ ਪ੍ਰਕਾਰ ਮੈਂ ਵਿਚਾਰ ਕਰਕੇ ਤੇ ਫੇਰ ਜਾ ਕਰਕੇ ਮੈਂ ਸ਼੍ਰੀ ਰਾਮ ਚੰਦਰ ਜੀ ਦੀ ਸ਼ਰਨ ਪ੍ਰਾਪਤ ਕੀਤੀ, ਨਕੇਤਾ ਉਹਨਾਂ ਦੇ ਪਾਸ ਪਹੁੰਚਿਆ
ਹਾਂ। ਸਨਮੁਖ ਹੋਏ ਅਨਾਥ
ਅਨਾਥ ਸਾਂ, ਭਾਵ ਮੇਰੀ ਕੋਈ ਰੱਖਿਆ ਕਰਨ ਵਾਲਾ ਨਹੀਂ ਸੀ, ਅਨਾਥ ਹੋ ਕਰਕੇ ਜਦੋਂ ਮੈਂ ਰਾਮ ਚੰਦਰ ਜੀ ਦੀ ਸ਼ਰਨ ਪਕੜਨਾ ਕੀਤੀ ਹੈ।
ਆਏ ਦਰਸ ਦੇਖਿਓ ਰਘਨਾਥਾ,
ਤੇ ਜਿਸ ਵੇਲੇ ਜੋ ਕਿ ਰਘਨਾਥਾ ਸ਼੍ਰੀ ਰਾਮ ਚੰਦਰ ਜੀ ਦੇ ਮੈਂ ਦਰਸ਼ਨ ਕਰਨਾ ਕੀਤੇ ਹਨ,
ਰਾਜ ਚਾਹੇ ਤੇ ਛਿੰਨ ਮਿਟ ਗਏ,
ਤੇ ਉਸੇ ਵੇਲੇ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਦੇ ਨਾਲ ਕੀ ਪ੍ਰਾਪਤ ਕੀਤਾ, ਭਾਵ ਕੇ ਜਿਹੜੀ ਇੱਛਾ ਸੀ ਨਾ ਰਾਜ ਭਾਗ ਪ੍ਰਾਪਤ ਕਰਨ ਦੀ, ਲੰਕਾ ਦਾ ਰਾਜ ਪ੍ਰਾਪਤ ਕਰਨ ਦੀ, ਉਹ ਸਾਰੀ ਇੱਛਾ ਜਿਹੜੀ ਮੇਰੀ ਮਿਟ ਜਾਣਾ ਕੀਤੀ ਹੈ।
ਇਉਂ ਵਿਚਾਰਿਓ ਮੈਂ ਸ਼ੁਭ ਭਈ,
ਇਸ ਪ੍ਰਕਾਰ ਮੇਰੇ ਹਿਰਦੇ ਦੇ ਵਿਚ ਦੀ ਸ਼ੁਭ ਜਿਹੜੀ ਵਿਚਾਰ ਇਸ ਤਰ੍ਹਾਂ ਪ੍ਰਗਟ ਹੋਈ ਹੈ।
ਰਾਜ ਵੱਡੋ ਦੁਖ ਸਾਗਰ ਹੇਰਾ,
ਤੇ ਉਸ ਸਮੇ ਮੈਂ ਜਾਣਿਆ ਜਦੋਂ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕੀਤੇ, ਸ਼ੁਭ ਵਿਚਾਰ ਮੇਰੇ ਹਿਰਦੇ ਚ ਪ੍ਰਗਟ ਹੋਈ। ਸ਼ੁਭ ਵਿਚਾਰ ਕੀ ਸੀ ਕਿ ਰਾਜ ਜਿਹੜਾ ਹੈ ਨਾ, ਰਾਜ ਵੱਡੋ ਦੁਖ ਸਾਗਰ ਹੇਰਾ, ਇਹ ਜਿਹੜਾ ਰਾਜ ਹੈ ਤੇ ਬੜਾ ਵੱਡਾ ਦੁੱਖ ਹੈ, ਕਿਸਾ ਦੁੱਖ ਹੈ, ਸਾਗਰ ਹੇਰਾ, ਕਹਿੰਦੇ ਇਸ ਨੂੰ ਇੱਕ ਸਮੁੰਦਰ ਦੀ ਨਿਆਈ ਜਾਣਿਆ, ਜਿਸ ਤਰ੍ਹਾਂ ਸਮੁੰਦਰ ਜਿਹੜਾ ਬੜਾ ਵੱਡਾ ਹੁੰਦਾ ਹੈ ਤੇ ਇਸ ਤਰੀਕੇ ਦੇ ਨਾਲ ਇਸ ਨੂੰ ਮੈਂ ਦੁੱਖਾਂ ਦਾ ਸਾਗਰ, ਸੁੱਖਾਂ ਦਾ ਸਮੁੰਦਰ ਹੀ ਰਾਜ ਨੂੰ ਜਾਣਿਆ ਹੈ।
ਜਗਤ ਧੰਦ ਕੋ ਗਰਤ ਬਡੇਰਾ,
ਜਿਹੜੇ ਜਗਤ ਦੇ ਸੰਸਾਰ ਦੇ ਧੰਦੇ ਹਨ, ਇਹ ਸੋਚਦਾ ਉਸ ਸਮੇਂ ਕਹਿ ਰਿਹਾ ਕਿ ਮੇਰੇ ਹਿਰਦੇ ਚ ਵਿਚਾਰ ਇਸ ਤਰ੍ਹਾਂ ਹੋਰ ਪ੍ਰਗਟ ਹੋਈ ਕਿ ਜਿਹੜੇ ਜਗਤ ਦੇ ਧੰਦੇ ਹਨ ਇਸ ਤਰ੍ਹਾਂ ਹਨ, ਬੜੇ ਵੱਡੇ ਵੱਡੇ ਖੱਡਿਆਂ ਦੀ ਨਿਆਈ ਹਨ।
ਅਬ ਲੋਕ ਹੈ ਕਰਨੇ ਕੰਮ,
ਉਸ ਵੇਲੇ ਫਿਰ ਸ਼੍ਰੀ ਰਾਮ ਚੰਦਰ ਜੀ ਦੇ ਤੋਂ ਦਰਸ਼ਨ ਕੀਤੇ ਤੇ ਨਿਹਕਾਮੂ, ਨਿਹਕਾਮ ਤੋਂ ਭਾਵ ਨਿਸ਼ਕਾਮ, ਕੋਈ ਵੀ ਇੱਛਾ ਮੇਰੇ ਮਨ ਦੇ ਵਿਚ ਨਹੀਂ ਰਹੀ, ਨਾ ਰਾਜ ਭੋਗਣ ਦੀ ਰਹੀ ਹੈ, ਨਾ ਮੇਰੇ ਰਾਜੇ ਬਣਦੀ ਰਹੀ, ਇਸ ਕਰਕੇ ਕੋਈ ਵੀ ਫੁਰਨਾ ਜਿਹੜਾ ਮੇਰੇ ਮਨ ਦੇ ਵਿਚ ਨਹੀਂ ਰਿਹਾ ਹੈ।
ਬੰਦਨ ਕੀਨ ਚਰਨ ਸ਼੍ਰੀ ਰਾਮ,
ਤੇ ਉਸ ਵੇਲੇ ਫਿਰ ਮੈਂ ਜਾ ਕਰਕੇ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ ਦੇ ਉੱਤੇ ਜਾ ਕਰਕੇ ਨਮਸਕਾਰ ਕਰਨਾ ਕੀਤੀ ਹੈ।
ਕਰੁਣਾ ਨਿਧ ਸ਼੍ਰੀ ਅੰਤਰ ਜਾਮੀ,
ਉਸ ਵੇਲੇ ਕਿਰਪਾ ਕੀਤੀ ਸ਼੍ਰੀ ਰਾਮ ਚੰਦਰ ਜੀ ਜੋ ਅੰਤਰ ਜਾਮੀ ਸਨ,
ਪੂਰਬ ਫੁਰਨਾ ਲੱਖ ਕਰ ਸਵਾਮੀ,
ਉਹਨਾਂ ਨੇ ਮੇਰਾ ਪਹਿਲਾ ਜਿਹੜਾ ਫੁਰਨਾ ਸੀ ਨਾ, ਜਿਸ ਵੇਲੇ ਮੈਂ ਉਹਨਾਂ ਦੀ ਸ਼ਰਨ ਪ੍ਰਾਪਤ ਕਰਨ ਵਾਸਤੇ ਤੁਰਿਆ ਸੀ, ਮੇਰਾ ਜਿਹੜਾ ਫੁਰਨਾ ਪਹਿਲਾਂ ਸੀ ਕਿ ਮੈਨੂੰ ਜੋ ਸ਼੍ਰੀ ਰਾਮ ਚੰਦਰ ਜੀ ਰਾਵਣ ਨੂੰ ਮਾਰ ਕਰਕੇ ਰਾਜ ਭਾਗ ਬਖਸ਼ਦੇ ਨੇ, ਉਹ ਮੇਰਾ ਫੁਰਨਾ ਜਾਣਿਆ ਹੈ।
ਦੋਹਰਾ ਬੋਲੇ ਸ਼੍ਰੀ ਮੁਖ ਤੇ ਬਚਨ, ਆਓ ਬੈਠ ਲੰਕੇਸ਼,
ਉਸ ਵੇਲੇ ਜਦੋਂ ਮੈਂ ਨਮਸਕਾਰ ਕੀਤੀ ਤੇ ਫਿਰ ਉਸ ਵੇਲੇ ਰਾਮ ਚੰਦਰ ਜੀ ਫਿਰ ਮੁਖ ਤੋਂ ਬੋਲੇ ਹਨ, ਆਓ ਬੈਠ ਲੰਕੇਸ਼, ਕਿਹੇ ਲੰਕਾ ਦੇ ਰਾਜੇ ਭਵਿਖਣ ਆਣ ਕਰਕੇ ਆਦਰ ਸਤਿਕਾਰ ਦੇ ਨਾਲ ਸਾਡੇ ਪਾਸ ਬੈਠਣਾ ਕਰ,
ਬਿਨੈ ਕਰੀ ਕਰ ਬੰਦ ਮੈਂ ਚਾਹੇ ਨਾ ਰਾਜ ਸੋ ਦੇਸ,
ਤੇ ਉਸ ਵੇਲੇ ਭਵਿਖਣ ਕਹਿਣ ਲੱਗਾ ਫਿਰ ਮੈਂ ਸ਼੍ਰੀ ਰਾਮ ਜੀ ਦੇ ਅੱਗੇ ਇਸ ਪ੍ਰਕਾਰ ਬੇਨਤੀ ਕੀਤੀ ਹੈ ਕਿ ਮੈਨੂੰ ਹੁਣ ਕੋਈ ਵੀ ਚਾਹ ਜਿਹੜੀ ਇੱਛਾ ਕਿਸੇ ਦੇਸ਼ ਕਿਸੇ ਰਾਜ ਦੀ ਇੱਛਾ ਨਹੀਂ ਰਹੀ ਹੈ।
ਕਿਉਂ ਭਈ ਸੁਣ ਸ਼੍ਰੀ ਰਘਪਤ ਬਹੁਰੇ ਉਚਾਰਾ,
ਉਸ ਵੇਲੇ ਭਵਿਖਣ ਦੀ ਬੇਨਤੀ ਨੂੰ ਸੁਣ ਕਰਕੇ ਸ਼੍ਰੀ ਰਾਮ ਜੀ ਨੇ ਫਿਰ ਉਚਾਰਨਾ ਕੀਤਾ ਹੈ,
ਨਿਜ ਘਰ ਤੇ ਤੂੰ ਜਬੇ ਪਧਾਰਾ,
ਕਹਿਣ ਲੱਗੇ ਜਿਸ ਵੇਲੇ ਤੂੰ ਆਪਣੇ ਘਰ ਤੋਂ ਸਾਡੀ ਸ਼ਰਨ ਤੱਕਣ ਵਾਸਤੇ ਜਿਸ ਵੇਲੇ ਤੁਰਿਆ ਸੀ,
ਤਵੇ ਕਾਮਨਾ ਹਿਰਦੇ ਉਠਾਈ,
ਉਸ ਵੇਲੇ ਭਵਿਖਣ ਤੂੰ ਜਿਹੜੀ ਆਪਣੇ ਹਿਰਦੇ ਵਿਚ ਕਾਮਨਾ ਧਾਰਨ ਕੀਤੀ, ਜਿਹੜੀ ਇੱਛਾ ਪ੍ਰਗਟ ਕੀਤੀ ਹੈ,
ਲੰਕਾ ਦੇ ਰਾਮ ਮੁਜਤਾਈ,
ਉਹ ਇੱਛਾ ਧਾਰਨ ਕੀਤੀ ਹੈ ਕਿ ਸ਼੍ਰੀ ਰਾਮ ਜੀ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕਰਕੇ ਤੇ ਮੈਨੂੰ ਰਾਜਾ ਬਣਾ ਦੇਣਾ ਕਰਨ,
ਬਿਰਧ ਹਮਾਰਾ ਜਨ ਐਸਾ,
ਇਸ ਕਰਕੇ ਭਵਿਖਣ ਜਿਹੜਾ ਸਾਡਾ ਬਿਰਧ ਹੈ ਨਾ, ਉਹ ਇਸ ਤਰ੍ਹਾਂ ਜਾਨਣਾ ਕਰ ਕਿ ਜਿਹੜਾ ਸਾਡੀ ਸ਼ਰਨ ਵਿਚ ਆਉਂਦਾ ਹੈ, ਜਿਹੜਾ ਫੁਰਨਾ ਲੈ ਕਰਕੇ ਆਉਂਦਾ, ਅਸੀਂ ਉਸ ਦੀ ਉਹੀ ਇੱਛਾ ਪੂਰੀ ਕਰਦੇ ਹਾਂ।
ਤੈਸੋ ਕਹੇ ਭਵਿਖਣ ਤੈਸਾ,
ਤੇ ਉਸ ਵੇਲੇ ਫਿਰ ਕਹਿਣ ਲੱਗੇ ਹੈ ਭਵਿਖਣ ਜਿਸ ਤਰ੍ਹਾਂ ਅਸੀਂ ਕਿਹਾ ਹੁਣ ਇਸੇ ਪ੍ਰਕਾਰ ਹੋਣਾ ਕਰੇਗਾ,
ਹਰ ਕਾਮਨਾ ਜੋ ਜਗਿਆਸੀ,
ਜੋ ਵੀ ਜਗਿਆਸੂ ਕਾਮਨਾ ਧਾਰ ਕਰਕੇ ਇੱਛਾ ਧਾਰ ਕਰਕੇ ਆਉਂਦਾ ਹੈ,
ਹਰ ਤਜ ਆਵਤ ਮੁਝ ਪਾਸੇ।
ਇਸ ਕਰਕੇ ਇੱਛਾ ਧਾਰ ਕਰਕੇ ਜਿਹੜੇ ਸਾਡੇ ਪਾਸ ਆਉਂਦੇ ਹਨ,
ਕਰੋ ਕਾਮਨਾ ਪੂਰਬ ਪੂਰੇ।
ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ ਇਸ ਕਰਕੇ ਫਿਰ ਅਸੀਂ ਉਸ ਦੀਆਂ ਸਾਰੀਆਂ ਜਿਹੜੀਆਂ ਕਾਮਨਾ ਪੂਰੀਆਂ ਕਰਦੇ ਹਾਂ।
ਉਹਨ ਦਿਓ ਪਦਵੀ ਕੇਵਲ ਰੂਰੀ।
ਉਸ ਤੋਂ ਉਪਰੰਤ ਫਿਰ ਆਪਣੇ ਜਗਿਆਸੂ ਨੂੰ ਜਿਹੜੀ ਮੁਕਤੀ ਰੂਪ ਜਿਹੜੀ ਪਦਵੀ ਹੈ ਨਾ ਉਹ ਬਖਸ਼ਦੇ ਹਾਂ।
ਅਸੀਂ ਸ੍ਰੀ ਰਾਮ ਉਦਾਰਾ।
ਗੁਰਮੁਖ ਉਸ ਵੇਲੇ ਇਸ ਪ੍ਰਕਾਰ ਫਿਰ ਸ੍ਰੀ ਰਾਮ ਚੰਦਰ ਜੀ ਨੇ ਉਚਾਰਨਾ ਕੀਤਾ ਹੈ।
ਅਸ਼ਟ ਪਹਿਰ ਜਿਨ ਨਾਮ ਉਧਾਰਾ।
ਭੇਖਣ ਜੀ ਕਹਿਣ ਲੱਗੇ ਫਿਰ ਇਸ ਪ੍ਰਕਾਰ ਮੇਰੇ ਤਾਈ ਕਿਹਾ ਤੇ ਅੱਠੇ ਪਹਿਰ ਜਿਹੜਾ ਜਿਨ੍ਹਾਂ ਦਾ ਫਿਰ ਮੈਂ ਨਾਮ ਜਿਹੜਾ ਉਚਾਰਦਾ ਤੇ ਜਿਹੜਾ ਦਾ ਨਾਮ ਮੈਨੂੰ ਆਸਰਾ ਸਰੂਪ ਹੈ।
ਸੋਨ ਸ੍ਰੀ ਨਾਨਕ ਕਹਿ ਮ੍ਰਿਦ ਬਾਣੀ।
ਉਸ ਪ੍ਰਕਾਰ ਭੇਖਣ ਦੀ ਸਾਰੀ ਵਿਥਿਆ ਨੂੰ ਸੁਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਗੁਰਮੁਖੋ ਮਿੱਠੇ ਬਚਨ ਉਚਾਰੇ ਹਨ।
ਧੰਨ ਭੇਖਣ ਸਭ ਗੁਣ ਖਾਨੇ।
ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭੇਖਣ ਤੂੰ ਧੰਨ ਹੈ ਜਿਸ ਨੇ ਸ਼ੁਭ ਜਿਹੜੇ ਗੁਣ ਧਾਰਨ ਕਰ ਲਏ ਨੇ।
ਰੰਗ ਜੀਵ ਪਦਵੀ ਤੈ ਪਾਈ।
ਤੂੰ ਜਿਹੜੀ ਚਰਨ ਜੀਵ ਜਿਹੜੀ ਪਦਵੀ ਹੈ ਨਾ ਉਸ ਪਦਵੀ ਨੂੰ ਪ੍ਰਾਪਤ ਹੋਇਆ ਹੈ।
ਮਨ ਕੀ ਨਾਮ ਦਿਖੇ ਲਿਵ ਲਾਈ।
ਅਤੇ ਜਿਹੜੀ ਮਨ ਦੀ ਜਿਹੜੀ ਲਿਵ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਲਗਾਉਣਾ ਕੀਤੀ ਹੈ।
ਦਰਤ ਰਹਿਤ ਰਾਖਸ ਭੈ ਤੈਰੇ।
ਇਸੇ ਪ੍ਰਕਾਰ ਹੀ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਗਾਈ ਹੈ ਤਾਂ ਉਹ ਜਿੰਨੇ ਵੀ ਰਾਕਸ਼ਸ ਹਨ ਨਾ ਤੇਰਾ ਭੈ ਮੰਨਦੇ ਹਨ।
ਆਇਸ ਮਾਨ ਭਏ ਸਭ ਚੇਰੇ।
ਤੇ ਰਾਕਸ਼ਸ ਤਾਂ ਤੇਰੇ ਆਗਿਆ ਨੂੰ ਮੰਨਦੇ ਹੋਏ ਸਾਰੇ ਤੇਰੇ ਚੇਲੇ ਬਣ ਗਏ ਨੇ।
ਕਾਹੂ ਨਾ ਕਰੇ ਦੁਖਾਇਨ ਕੋਈ।
ਕੋਈ ਵੀ ਜਿਹੜਾ ਰਾਕਸ਼ਸ ਹੈ ਹੁਣ ਕਿਸੇ ਪ੍ਰਕਾਰ ਕਿਸੇ ਨੂੰ ਕੋਈ ਦੁਖੀ ਨਹੀਂ ਕਰ ਰਿਹਾ ਹੈ।
ਆਹੋ ਭਗਤ ਮੈਂ ਸਰਦਾ ਹੋਈ।
ਇਸ ਕਰਕੇ ਸਾਰਿਆਂ ਦੀ ਜਿਹੜੀ ਸ਼ਰਧਾ ਹੈ ਨਾ ਉਹ ਸ਼ਰਧਾ ਕਿੱਥੇ ਟਿਕ ਗਈ ਹੈ, ਪ੍ਰੇਮਾ ਭਗਤੀ ਦੇ ਵਿੱਚ ਸਾਰੇ ਲੱਗ ਗਏ ਹਨ।
ਸੁਣ ਤਾਂ ਭਭੀਖਣ ਬੈਣ ਉਚਾਰੀ।
ਇਸ ਪ੍ਰਕਾਰ ਸੁਣ ਕਰਕੇ ਫਿਰ ਭਭੀਖਣ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬਚਨ ਉਚਾਰੇ ਹਨ।
ਮੁਖ ਦੈਂਤ ਰਾਮ ਸਭ ਮਾਰੇ।
ਕਹਿਣ ਲੱਗਾ ਹੇ ਸੱਚੇ ਪਾਤਸ਼ਾਹ ਜੀ ਜਿਹੜੇ ਦੈਂਤ ਬੇਮੁਖ ਸਨ, ਜਿਹੜੇ ਮਾੜੇ ਦੈਂਤ ਸਨ, ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋਈ ਸੀ, ਉਹਨਾਂ ਸਾਰਿਆਂ ਨੂੰ ਸ੍ਰੀ ਰਾਮ ਚੰਦਰ ਜੀ ਨੇ ਮਾਰ ਦੇਣਾ ਕੀਤਾ ਹੈ।
ਦੇਖੇ ਰਾਜ ਅਯੁੱਧਿਆ ਗਏ।
ਆਪ ਇਸ ਪ੍ਰਕਾਰ ਰਾਜ ਭਾਗ ਮੈਨੂੰ ਦੇ ਕਰਕੇ ਸ੍ਰੀ ਰਾਮ ਚੰਦਰ ਜੀ ਵਾਪਸ ਅਯੁੱਧਿਆ ਨੂੰ ਚਲੇ ਗਏ ਸਨ।
ਮਮ ਸਮੇਤ ਬਾਂਦਰ ਦਲ ਲਏ।
ਇਸੇ ਪ੍ਰਕਾਰ ਮਮ ਸਮੇਤ ਸਾਡੇ ਸਮੇਤ ਹੀ ਜਿੰਨਾ ਵੀ ਬਾਂਦਰ ਦਲ ਵਾਨਰ ਸੈਨਾ ਸੀ
ਉਪਦੇਸ਼ ਬਤਾਈ।
ਅਯੁੱਧਿਆ ਦੇ ਵਿੱਚ ਜਾ ਕਰਕੇ ਫਿਰ ਉਸ ਵੇਲੇ ਮੈਨੂੰ ਰਾਮ ਚੰਦਰ ਜੀ ਨੇ ਜਿਹੜਾ ਸ੍ਰੇਸ਼ਟ ਉਪਦੇਸ਼ ਹੈ ਨਾ ਇਹ ਦੇਣਾ ਕੀਤਾ ਹੈ।
ਨਮਿਤ ਮਾਤਰੀ ਅਵਤਾਰ ਧਾਰ ਇਸ਼ਟ ਧਰਨੀ ਆਏ।
ਉਸ ਵੇਲੇ ਫਿਰ ਕਹਿਣ ਲੱਗੇ ਕਿ ਨਮਿਤ ਮਾਤਰ ਭਾਵ ਕੇ ਅਸੀਂ ਜਿਹੜਾ ਅਵਤਾਰ ਧਾਰਦੇ ਹਾਂ ਨਾ ਇਹ ਅਵਤਾਰ ਕਿਸੇ ਖਾਸ ਕਾਰਨ ਕਰਕੇ ਧਾਰਿਆ ਜਾਂਦਾ। ਜਿਹੜਾ ਕੋਈ ਕਾਰਜ ਹੁੰਦਾ ਉਸ ਕਾਰਜ ਨੂੰ ਸੰਪੂਰਨ ਕਰਕੇ ਫਿਰ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ।
ਜੋ ਪਈ ਕਾਰਜ ਕਰਦੇ ਕੁੰਠ ਸੋ ਜਾਵੇ।
ਇਸ ਕਰਕੇ ਉਸ ਕਾਰਜ ਨੂੰ ਕਰਦੇ ਹੋਏ ਅਸੀਂ ਬੈਕੁੰਠ ਵਾਪਸ ਚਲੇ ਜਾਂਦੇ ਹਾਂ।
ਤਿੰਨ ਕੇ ਗੁਣ ਪੜ ਸੁਣ ਸੁਖ ਪਾਵੇ।
ਇਸ ਕਰਕੇ ਭਭੀਖਣ ਤੂੰ ਇਸੇ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਗੁਣਾਂ ਨੂੰ ਪੜਨਾ ਤੇ ਸੁਣਨਾ ਕਰ ਤੇ ਉਸ ਦੇ ਨਾਲ ਹੀ ਸੁਖ ਪ੍ਰੋਤਪਰਤ ਕਰਨਾ ਕਰੇਗਾ।
ਅਵਤਾਰ ਸੰਤ ਨਿਤ ਮੇਰੇ।
ਇਸੇ ਪ੍ਰਕਾਰ ਜਿੰਨੇ ਵੀ ਸੰਤ ਆਦਿਕ ਹਨ ਉਹ ਪਰਮੇਸ਼ਰ ਵਾਹਿਗੁਰੂ ਦੇ ਅਵਤਾਰ ਹਨ।
ਮਿਲਾਪਕ ਜਾਏ ਕਨੇਰੇ।
ਇਹਨਾਂ ਦਾ ਮਿਲਾਪ ਕਰਨ ਦੇ ਨਾਲ ਅਨੇਕਾਂ ਪ੍ਰਕਾਰ ਦੇ ਜਿਹੜੇ ਪਾਪ ਹਨ ਉਹ ਕੱਟੇ ਜਾਂਦੇ ਨੇ।
ਸੰਤ ਮੋਹੇ ਮੈਂ ਭੇਦ ਨਾ ਕੋ।
ਇਸ ਕਰਕੇ ਜਿਹੜੇ ਸੰਤ ਹਨ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਾ ਜਾਣ, ਕਿਉਂਕਿ ਪਰਮੇਸ਼ਰ ਤੇ ਸੰਤ ਇੱਕ ਸਰੂਪ ਹੁੰਦੇ ਨੇ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨਾਲ ਵਿਸਤਰਿਆ ਨਾਮ ਤੇ ਕਨੇ ਆ ਭੇਦ ਨਾ ਜਾਣੋ ਮੂਲ ਤਾਈ ਜਿਹੇ ਪਰਮੇਸ਼ਰ ਵਰਗੇ ਹਨ।
ਐਸੀ ਰਾਮ ਕਾ ਦੁੱਖ ਖੋ।
ਇਸੇ ਪ੍ਰਕਾਰ ਜਿਹੜੇ ਰਾਮ ਨੂੰ ਉਚਾਰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਰਾਮ ਨਾਮ ਨੂੰ ਉਚਾਰਦੇ ਨੇ ਦੁੱਖ ਖੋ, ਉਹਨਾਂ ਦੇ ਸਾਰੇ ਜਿਹੜੇ ਦੁੱਖ ਨਾਸ ਹੋ ਜਾਂਦੇ ਹਨ।
ਸੋ ਤੁਮ ਸੰਤ ਸਦਾ ਸੁਖਦਾਈ।
ਭਵਿੱਖਣ ਉਸ ਵੇਲੇ ਫਿਰ ਕਹਿਣ ਲੱਗਾ ਇਸ ਕਰਕੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਐਸੇ ਆਪ ਜੀ ਸੁਖਾਂ ਦੇ ਦਾਤੇ ਹੋ, ਸਾਰੇ ਸੁਖ ਬਖਸ਼ਣ ਵਾਲੇ ਹੋ।
ਸਾਰੇ ਉਪਦੇਸ਼ ਦੇਹੋ ਸਮਝਾਈ।
ਆਪ ਜੀ ਕਿਰਪਾ ਕਰਕੇ ਮੈਨੂੰ ਸ੍ਰੇਸ਼ਟ ਉਪਦੇਸ਼ ਦੇ ਕਰਕੇ ਸਮਝਾ ਦੇਣਾ ਕਰੋ।
ਰਘੁਵਰ ਤੁਮ ਮੈਂ ਭੇਦ ਨਾ ਜਾਣਾ,
ਇਸ ਕਰਕੇ ਉਸ ਪਰਮੇਸ਼ਰ ਦੇ ਵਿਚ ਤੇ ਆਪ ਜੀ ਦੇ ਵਿਚ ਮੈਂ ਕੋਈ ਵੀ ਭੇਦ ਨਹੀਂ ਜਾਣਦਾ ਹਾਂ।
ਈਸ਼ਰ ਇਕ ਸਮਾਨ ਪਛਾਣਾ,
ਇਸ ਕਰਕੇ ਇਕ ਪਰਮੇਸ਼ਰ ਨੂੰ ਤੇ ਆਪ ਜੀ ਨੂੰ ਮੈਂ ਇਕ ਸਮਾਨ ਜਾਣਦਾ ਹਾਂ।
ਬਿਨਾ ਸੁਣੀ ਸੁਣ ਕੇ ਤੇ ਬਾਣੀ,
ਉਸ ਵੇਲੇ ਬੇਨਤੀਆਂ ਵਾਲੀ ਬਾਣੀ ਸੁਣ ਕਰਕੇ ਫਿਰ ਭਵਿੱਖਣ ਦੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ
ਬੋਲੇ, ਸ੍ਰੀ ਨਾਨਕ ਗੁਣ ਖਾਨੀ,
ਤੇ ਗੁਣਾਂ ਦੀ ਖਾਨ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਇਸ ਪ੍ਰਕਾਰ ਬੋਲੇ ਹਨ।
ਸ੍ਰੀ ਮੁਖ ਵਾਕ ਗੁਰਮੁਖ ਬੰਦਿਓ ਸੇਤ ਵਧਾਤਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਭਵਿੱਖਣ ਦੇਖ ਗੁਰਮੁਖ ਕੌਣ ਹੋਇਆ? ਗੁਰਮੁਖ ਹੋਇਆ ਰਾਮ ਚੰਦਰ, ਜਿਸ ਨੇ ਆਪਣੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਕਿਉਂਕਿ ਉਸਨੇ ਉਪਦੇਸ਼ ਨੂੰ ਕਮਾਇਆ ਆਪਣੇ ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਤੇ ਅਨੇਕਾਂ ਪ੍ਰਕਾਰ ਦਾ ਜਿਹੜਾ ਬਲ ਪ੍ਰਾਪਤ ਕਰ ਲਿਆ। ਇਸ ਕਰਕੇ ਗੁਰਮੁਖ ਬਾਂਦਿਓ ਸੇਤ ਵਿਧਾਤਾ, ਉਸ ਨੇ ਫਿਰ ਭਾਵ ਕੇ ਇਸ ਸਮੁੰਦਰ ਦੇ ਉੱਤੇ ਜਿਹੜਾ ਸੇਤ ਜਿਹੜਾ ਨਾ ਪੁਲ ਬੰਨਣਾ ਕੀਤਾ, ਕਿਵੇਂ? ਦੋ ਅੱਖਰ ਲਿਖ ਕਰਕੇ, ਰਾਰਾ ਤੇ ਮੰਮਾ ਰਾਮ ਲਿਖ ਕਰਕੇ ਪੱਥਰਾਂ ਦੇ ਉੱਤੇ, ਤੇ ਇਸ ਪ੍ਰਕਾਰ ਉਸਨੇ ਸਮੁੰਦਰ ਦੇ ਉੱਤੇ ਪੁਲ ਬੰਨਣਾ ਕੀਤਾ ਹੈ।
ਲੰਕਾ ਲੂਟੀ ਦੈਤ ਸੰਤਪ,
ਜਿਹੜੀ ਲੰਕਾ ਜਿਹੜੀ ਹੈ ਉਸ ਦੇ ਵਿੱਚ ਜਾ ਕਰਕੇ ਅਨੇਕਾਂ ਪ੍ਰਕਾਰ ਦੇ ਜਿਹੜੇ ਦੈਂਤ ਜਿਹੜੇ ਮਾੜੀ ਬੁੱਧੀ ਵਾਲੇ ਸਨ ਉਹਨਾਂ ਨੂੰ ਮਾਰਨਾ ਕੀਤਾ ਹੈ।
ਰਾਮ ਚੰਦ ਮਾਰਿਓ ਹੈ ਰਾਵਣ,
ਇਸੇ ਪ੍ਰਕਾਰ ਫਿਰ ਰਾਮ ਚੰਦਰ ਜੀ ਨੇ ਜਿਸ ਤਰੀਕੇ ਦੇ ਨਾਲ ਰਾਵਣ ਨੂੰ ਮਾਰਿਆ ਹੈ।
ਭੇਦ ਭਿਖਣ ਗੁਰਮੁਖ ਪਰਚਾਇਣ,
ਇਸ ਕਰਕੇ ਇਹ ਗੁਰਮੁਖ ਭਵਿੱਖਣ, ਇਹ ਜਿਹੜਾ ਭੇਦ ਹੈ ਨਾ, ਇਹ ਭੇਦ ਤੂੰ ਦੇਣਾ ਕੀਤਾ ਕਿਵੇਂ ਰਾਵਣ ਮਰਿਆ? ਕਿਉਂਕਿ ਰਾਵਣ ਦੇ ਗੁਰਮੁਖ ਨਾਭੀ ਦੇ ਵਿੱਚ ਅੰਮ੍ਰਿਤ ਕੁੰਡ ਸੀਗਾ। ਇਹ ਜਿਹੜਾ ਭੇਦ ਹੈ ਨਾ, ਇਹ ਭਵਿੱਖਣ ਨੇ ਜਾ ਕਰਕੇ ਰਾਮ ਨੂੰ ਦਿੱਤਾ। ਉਸ ਵੇਲੇ ਫਿਰ ਰਾਮ ਨੇ ਜਿਹੜਾ ਅਗਨ ਬਾਣ ਛੱਡ ਕਰਕੇ ਫਿਰ ਉਹ ਕੁੰਡ ਜਿਹੜਾ ਉਸ ਨਾਭੀ ਦੇ ਵਿੱਚੋਂ ਸੁਕਾਇਆ ਤੇ ਫਿਰ ਜਾ ਕਰਕੇ ਰਾਵਣ ਮਰਿਆ। ਇਸ ਤਰੀਕੇ ਦੇ ਨਾਲ ਕਹਿਣ ਲੱਗੇ, ਹੇ ਭਵਿੱਖਣ ਤੂੰ ਗੁਰਮੁਖ ਸੀਗਾ, ਇਸ ਕਰਕੇ ਤੂੰ ਭੇਦ ਜਿਹੜਾ ਨਾ ਤੂੰ ਰਾਮ ਨੂੰ ਦੇਣਾ ਕੀਤਾ ਹੈ।
ਗੁਰਮੁਖ ਸਾਇਰ ਪਾਹਣ ਤਾਰੇ,
ਇਸ ਕਰਕੇ ਗੁਰਮੁਖ ਰਾਮ ਨੇ ਸਾਇਰ ਪੱਥਰਾਂ ਨੂੰ ਵੀ, ਗੁਰਮੁਖ ਇਸ ਜੋ ਕਿ ਪਾਹਣ ਪੱਥਰਾਂ ਨੂੰ ਵੀ ਸਮੁੰਦਰ ਦੇ ਵਿੱਚ ਤਾਰਿਆ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕਰਕੇ।
ਗੁਰਮੁਖ ਕੋਟ ਦੇ ਤੀਸ ਉਧਾਰੇ,
ਇਸੇ ਪ੍ਰਕਾਰ ਗੁਰਮੁਖੀ ਆ ਰਾਮ ਚੰਦਰ, ਰਾਮ ਚੰਦਰ ਨੇ ਜਿਹੜੇ ਕੋਟ 33 ਉਧਾਰੇ, ਜਿਹੜੇ ਕਰੋੜਾਂ ਜਿਹੜੇ 33 ਕਰੋੜ ਜਿਹੜੇ ਦੇਵਤੇ ਸਨ ਉਹਨਾਂ ਦਾ ਵੀ ਉਧਾਰ ਕੀਤਾ, ਕਿਉਂਕਿ ਰਾਵਣ ਨੇ ਗੁਰਮੁਖੋ 33 ਕਰੋੜ ਦੇਵਤਿਆਂ ਨੂੰ ਬੰਦੀ ਬਣਾਇਆ ਹੋਇਆ ਸੀਗਾ, ਬੰਦੀ ਬਣਾ ਕਰਕੇ ਰੱਖਿਆ ਸੀਗਾ। ਜਿਸ ਸਮੇਂ ਸ੍ਰੀ ਰਾਮ ਚੰਦਰ ਜੀ ਨੇ ਜੰਗ ਲੜੀ ਰਾਵਣ ਨੂੰ ਮਾਰਿਆ, ਉਸ ਵੇਲੇ ਇਹਨਾਂ ਦੀ ਬੰਦ ਖਲਾਸੀ ਹੋਈ ਹੈ, ਉਸ ਵੇਲੇ 33 ਕਰੋੜ ਜਿਹੜੇ ਦੇਵਤੇ ਛੜਾਏ ਗਏ ਹਨ।
ਸ੍ਰੀ ਗੁਰ ਭਣੇ ਭਵਿੱਖਣ ਸੁਣੀਏ,
ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਵਿੱਖਣ ਸੋਨਾ ਘਰ ਅਸੀਂ ਤੇਰੇ ਤੋਂ ਉਪਦੇਸ਼ ਦਿੰਦੇ ਹਾਂ।
ਅੱਗੇ ਹੀ ਗੁਰਮੁਖ ਮਨ ਗੁਣੀਏ,
ਇਸੇ ਪ੍ਰਕਾਰ ਅੱਗੇ ਵੀ ਇਸ ਤਰ੍ਹਾਂ ਜਾਣਨਾ ਕਰ, ਜੋ ਗੁਰੂ ਉਪਦੇਸ਼ ਦੇਵੇ ਨਾ ਉਸ ਉਪਦੇਸ਼ ਨੂੰ ਗ੍ਰਹਿਣ ਕਰਕੇ ਤੇ ਫੇਰ ਉਹਨਾਂ ਗੁਣਾਂ ਨੂੰ ਧਾਰਨਾ ਕਰਨਾ ਕਰ।
ਭੇਦ ਆਏ ਦੀਨੋ ਸ੍ਰੀ ਰਾਮ,
ਇਸੇ ਪ੍ਰਕਾਰ ਜਿਹੜਾ ਤੂੰ ਭੇਦ ਜਿਹੜਾ ਰਾਮ ਚੰਦਰ ਨੂੰ ਦੇਣਾ ਕੀਤਾ ਹੈ।
ਰਾਵਣ ਮਾਰ ਕਰੀ ਸਭ ਕੰਮ,
ਤੇ ਫੇਰ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕਰਕੇ ਸਾਰੇ ਕਾਰਜ ਕੀਤੇ ਸਨ।
ਗੁਰ ਕੇ ਸ਼ਬਦ ਰਾਮ ਵਿਧਾਰੇ,
ਇਸ ਕਰਕੇ ਰਾਮ ਨੇ ਕੀ ਵਿਚਾਰ ਕੀਤੀ ਹੈ? ਰਾਮ ਨੇ ਵੀ ਤੇ ਗੁਰ ਕੈ ਸ਼ਬਦ, ਉਸ ਨੇ ਵੀ ਆਪਣੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਤੇ ਫੇਰ ਸਭ ਕੁਛ ਪ੍ਰਾਪਤ ਕੀਤਾ ਹੈ।
ਸਿੰਧ ਵਿਖੇ ਪਾਹਣ ਵਡ ਤਾਰੇ,
ਤੇ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਸਿੰਧ ਵਿਖੇ ਪਾਹਣ ਵਡ ਤਾਰੇ, ਸਮੁੰਦਰ ਦੇ ਵਿੱਚ ਵੱਡੇ ਵੱਡੇ ਪੱਥਰਾਂ ਨੂੰ ਤਾਰ ਦੇਣਾ ਕੀਤਾ। ਰਾਮ ਅੱਖਰ ਲਿਖ ਕਰਕੇ, ਪਰਮੇਸ਼ਰ ਦਾ ਨਾਮ ਲਿਖ ਕਰਕੇ ਵੱਡੇ ਵੱਡੇ ਅੱਖਰ ਤਾਰ, ਗੁਰਮੁਖ ਵੱਡੇ ਵੱਡੇ ਪਹਾੜ ਤਾਰ ਦਿੱਤੇ ਹਨ।
ਸਤਿਗੁਰ ਸ਼ਬਦ ਸਭਨ ਤੇ ਵੱਡੋ,
ਇਸ ਕਰਕੇ ਭਵਿੱਖਣ ਜਾਣਨਾ ਕਰ, ਤੂੰ ਇੱਕ ਦੇਹ ਦੇ ਨਾਲ ਮੋਹ ਲਾ ਕਰਕੇ ਬੈਠਾ, ਤੂੰ ਲਾ ਕਰਕੇ ਬੈਠਾ ਰਾਮ ਨੂੰ ਦੇਖੇ ਜਾਣਦਾ, ਰਾਮ ਚੰਦਰ ਦੇ ਨਾਲ ਮੋਹ ਲਗਾਇਆ, ਇਸ ਕਰਕੇ ਜਾਣਨਾ ਕਰ ਸਭ ਤੋਂ ਵੱਡਾ ਕੀ ਹੈ। ਸਭ ਤੇ ਵੱਡਾ ਕੀ ਹੈ? ਸਤਿਗੁਰ ਸ਼ਬਦ ਸਭਨ ਤੇ ਵੱਡੋ, ਸਤਿਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਨਾ ਉਹ ਸਾਰਿਆਂ ਤੋਂ ਵੱਡਾ ਹੈ। ਕਿਉਂਕਿ ਇਸ ਕਰਕੇ ਗੁਰਮੁਖੋ ਇੱਥੇ ਇਹ ਨਹੀਂ ਕਿ ਸ੍ਰੀ ਰਾਮ ਚੰਦਰ ਜੀ ਵੱਡੇ ਸਨ ਤਾਂ ਜਾ ਕਰਕੇ ਪੱਥਰ ਤਰ ਗਏ, ਨਹੀਂ, ਕਿਉਂਕਿ ਉੱਥੇ ਪਰਮੇਸ਼ਰ ਦਾ ਨਾਮ ਲਿਖਿਆ ਗਿਆ ਸੀ, ਰਾਮ ਇੱਕ ਰਾਮ ਅੱਖਰ ਲਿਖਿਆ ਗਿਆ, ਪੱਥਰ ਤਰ ਗਏ, ਪੁਲ ਬਣ ਗਿਆ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਭਵਿੱਖਣ ਨੂੰ ਸਮਝਾਇਆ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਜਿਹੜੀ ਥੋੜੀ ਜਿਹੀ ਵੀ ਊਨਤਾ ਹੀ ਸੀ ਨਾ ਭਵਿੱਖਣ ਆਦਿਕ ਦੇ ਵਿੱਚ, ਅੱਗੇ ਹਨੂਮਾਨ ਦਾ ਵੀ ਪ੍ਰਸੰਗ ਆਉਣਾ ਹੈ, ਜਿਸ ਤਰ੍ਹਾਂ ਥੋੜੀ ਥੋੜੀ ਜਿਹੜੀ ਊਨਤਾਈ ਸੀ, ਕਿਉਂਕਿ ਸਰੂਪ ਸਿਰਫ ਰਾਮ ਦੇ ਨਾਲ ਹੀ ਜਿਹੜੀ ਆਪਣਾ ਚਿੱਤ ਲਗਾ ਕਰਕੇ ਬੈਠੇ ਸਨ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦੇਣ ਦਾ ਮੇਨ ਜਿਹੜਾ ਉਦੇਸ਼ ਇਹ ਹੀ ਸੀ ਕਿ ਇਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜਿਆ ਜਾਵੇ। ਇੱਥੇ ਜਿਹੜਾ ਪ੍ਰਸੰਗ ਆ ਰਿਹਾ ਹੈ, ਕਿਉਂਕਿ ਗੁਰਮੁਖੋ ਉਸ ਵੇਲੇ ਸੂਖਮ ਸਰੀਰ ਭੁਪੀਖਣ ਦਾ ਤੇ ਅਨੁਮਾਨ ਦਾ ਸੀ, ਪਰ ਕੋਈ ਵੀ ਕਵਿਤਾ ਜਿਹੜੀ ਬਣਾਉਣੀ ਹੋਵੇ ਇਸ ਪ੍ਰਕਾਰ ਉਸ ਨੂੰ ਕੁਛ ਸਥੂਲ ਲਫ਼ਜ ਦੇਣੇ ਪੈਂਦੇ ਹਨ। ਇਸੇ ਪ੍ਰਕਾਰ ਹੀ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਇਹਨਾਂ ਦੇ ਸੂਖਸ਼ਮ ਅਵਸਥਾ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ। ਜਿਸ ਤਰ੍ਹਾਂ ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸਤਿਗੁਰ ਸ਼ਬਦ ਹਿਰਦੈ ਵਿਚਾਰੋ, ਕਹਿੰਦੇ ਭਾਈ ਸ਼ਬਦ ਨੂੰ ਵਿਚਾਰਨਾ ਕਰ, ਕਿਉਂਕਿ ਸਤਿਗੁਰ ਸ਼ਬਦ ਸਭਨ ਤੇ ਵੱਡੋ। ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਸਾਰਿਆਂ ਤੋਂ ਵੱਡਾ ਹੈ, ਗੁਰੂ ਮਹਾਰਾਜ ਸਾਹਿਬ ਦਾ ਨਾਮ ਹੀ ਸਭ ਤੋਂ ਵੱਡਾ ਹੈ।
ਤੇਤੀ ਕੋਟ ਸੁਰਨ ਕੋ ਛੱਡੋ,
ਇਸ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਹੀ ਜਿਹੜੇ 33 ਕਰੋੜ ਜਿਹੜੇ ਦੇਵਤੇ ਸਨ ਉਹਨਾਂ ਦੀ ਬੰਦ ਖਲਾਸੀ ਹੋਈ ਹੈ।
ਸਤਿਗੁਰ ਸ਼ਬਦ ਹਿਰਦੈ ਵਿਚਾਰੋ,
ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਿਪੀਖਣ ਯਾਦ ਰੱਖ, ਸਦਾ ਹੀ ਉਸ ਅਕਾਲਪੁਰ ਪਰਮੇਸ਼ਰ ਦੇ ਸ਼ਬਦ ਨਾਮ ਨੂੰ ਹਿਰਦੇ ਵਿੱਚ ਵਿਚਾਰ ਕਰ, ਸ਼ਬਦ ਦੀ ਵਿਚਾਰ ਕਰ ਲੈਣਾ ਕਰ।
ਇਹ ਉਪਦੇਸ਼ ਮਾਰੋ ਧਾਰੋ,
ਤੇ ਇਹ ਜਿਹੜਾ ਉਪਦੇਸ਼ ਹੈ ਸਾਡਾ ਆਪਣਾ ਹਿਰਦੇ ਵਿੱਚ ਧਾਰਨ ਕਰਕੇ ਰੱਖ।
ਸੁਪਨ ਸਮਾਨ ਜਗਤ ਕੋ ਜਾਨੋ,
ਤੇ ਜਿੰਨਾ ਵੀ ਜਗਤ ਹੈ ਇਸ ਨੂੰ ਸੁਪਨੇ ਦੀ ਨਿਆਈ ਜਾਨਣਾ ਹੈ।
ਇੱਕ ਆਤਮਾ ਸਰਬ ਪਛਾਨੋ,
ਤੇ ਜਿਹੜੀ ਇੱਕ ਆਤਮਾ ਹੈ ਨਾ, ਆਤਮਾ ਜਿਹੜੀ ਹੈ ਉਹ ਸਾਰਿਆਂ ਦੇ ਵਿੱਚ ਪਛਾਨਣਾ ਕਰ, ਜਿਹੜੀ ਜੋਤ ਅਕਾਲਪੁਰ ਪਰਮੇਸ਼ਰ ਦੀ ਹੈ ਉਹ ਸਾਰਿਆਂ ਦੇ ਵਿੱਚ ਜਾਣ ਲੈਣਾ ਕਰ।
ਓਹਰਾ ਸੰਤਨ ਕੀ ਸੰਗਤ ਕਰੋ, ਸੁਖ ਜਿਸ ਮੈਂ ਦਿਨ ਰਹਿਣ।
ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਸਤ ਸੰਗਤ ਦੇ ਨਾਲ ਇਸ ਨੂੰ ਜੋੜਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸੰਤਾਂ ਦੀ ਸੰਗਤ ਕਰਨੀ ਹੈ, ਜਦੋਂ ਸੰਤਾਂ ਦੀ ਸੰਗਤ ਕਰੇਗਾ ਤੇ ਕੀ ਪ੍ਰਾਪਤ ਕਰ ਲਵੇਗਾ, ਸੁਖ ਜਿਸ ਮੈਂ ਦਿਨ ਰਹਿਣ, ਜਿਸ ਦੇ ਵਿੱਚ ਦਿਨ ਰਾਤ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਏਕੋ ਇਹ ਉਪਦੇਸ਼ ਹੈ ਮਹਾ ਅਗੀ ਗਤ ਦੇਣ,
ਇਸ ਕਰਕੇ ਇਹ ਜਿਹੜਾ ਬੜਾ ਸ੍ਰੇਸ਼ਟ ਉੱਤਮ ਸੁੰਦਰ ਉਪਦੇਸ਼ ਹੈ, ਤੇ ਜਿਹੜਾ ਉਪਦੇਸ਼ ਗ੍ਰਹਿਣ ਕਰ ਲੈਂਦਾ ਮਹਾ ਅਗੀ ਗਤ ਦੇਣ, ਵੱਡਿਆਂ ਪਾਪਾਂ ਨੂੰ ਉਪਦੇਸ਼ ਨਾਸ ਕਰ ਦਿੰਦਾ ਤੇ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਤਿਸ਼ਨ ਬੋਲ ਉਠਿਓ ਮਰਦਾਨਾ,
ਤੇ ਜਦੋਂ ਇਸ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਭਿਖਣ ਨੂੰ ਉਪਦੇਸ਼ ਦਿੱਤਾ, ਤੇ ਉਸ ਵੇਲੇ ਫਿਰ ਭਾਈ ਮਰਦਾਨਾ ਜੀ ਫਿਰ ਲਾਗੇ ਬੈਠੇ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬਚਨ ਉਚਾਰੇ ਹਨ।
ਸੁਣਿਓ ਸੁਰ ਹਨੂਮਾਨਾ,
ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਮੈਂ ਸੁਣਿਆ ਇਸੇ ਜਗ੍ਹਾ ਦੇ ਉੱਤੇ ਹਨੂਮਾਨ ਵੀ ਰਹਿੰਦਾ ਹੈ।
ਇਸ ਦਿਖਾਵੋ ਸ੍ਰੀ ਪ੍ਰਭ ਆਪ ਹੀ,
ਮਾਲਕ ਕਿਰਪਾ ਕਰਕੇ ਹੁਣੇ ਇਸੇ ਸਮੇਂ ਉਸ ਨੂੰ ਵੀ ਦਿਖਾ ਦੇਣਾ ਕਰੋ ਕਿ ਹਨੂਮਾਨ ਕੈਸਾ ਹੈ।
ਸੁਣ ਤਬ ਭਿਖਣ ਬੋਲਿਓ ਤਦ ਹੀ,
ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਜੀ ਦੇ ਪਾਸੋਂ ਤੇ ਭਿਖਣ ਉਸ ਸਮੇਂ ਬੋਲਣਾ ਕਰਨ ਲੱਗਾ ਹੈ।
ਰਾਵਣ ਕੋਸਲ ਜਹਾਂ ਮਹਾਨਾ,
ਤੇ ਉਸ ਸਮੇਂ ਕਹਿਣ ਲੱਗਾ ਕਿ ਜਿਸ ਜਗ੍ਹਾ ਤੇ ਰਾਵਣ ਭਾਵ ਕੇ ਜਿਸ ਜਗ੍ਹਾ ਤੇ ਰਾਵਣ ਦੀ ਕਬਰ ਹੈ ਨਾ, ਜਿਸ ਜਗ੍ਹਾ ਤੇ ਰਾਵਣ ਦਾ ਅੰਗੀਠਾ ਬਣਿਆ ਉਸ ਜਗ੍ਹਾ ਦੇ ਉੱਤੇ
ਅਬ ਬੈਠੋ ਤੇ ਥਾਂ ਹਨੂਮਾਨਾ,
ਉਸ ਜਗ੍ਹਾ ਦੇ ਉੱਤੇ ਹਨੂਮਾਨ ਇੱਕ ਜਗ੍ਹਾ ਉੱਤੇ ਜਾ ਕਰਕੇ ਬੈਠ ਗਿਆ ਹੈ।
ਬੇਨ ਸ੍ਰੀ ਰਾਮਨ ਬੰਦਨ ਕਰਹੀ,
ਤੇ ਉਸ ਵੇਲੇ ਫਿਰ ਗੁਰਮੁਖੋ ਇਸ ਤਰ੍ਹਾਂ ਫੇਰ ਭਿਖਣ ਦੱਸ ਰਿਹਾ, ਕਹਿਣ ਲੱਗਾ ਬਿਨ ਸ਼੍ਰੀ ਰਾਮ ਨ ਬੰਧਨ ਕਰੀ। ਹੁਣ ਹਨੂਮਾਨ ਦੇ ਮਨ ਦੇ ਵਿੱਚ ਵੀ ਇੱਕ ਹੀ ਉਸ ਨੇ ਰਾਮ ਨੂੰ ਜਾਣਨਾ ਕੀਤਾ ਕਿ ਇੱਕ ਰਾਮ ਜਿਹੜਾ ਹੈ, ਬਸ ਮੈਂ ਉਸ ਨੂੰ ਹੀ ਨਮਸਕਾਰ ਕਰਨੀ ਹੈ, ਹੋਰ ਕਿਸੇ ਨੂੰ ਕਰਨੀ ਹੀ ਨਹੀਂ। ਹੁਣ ਰਾਮ ਦੇ ਸਰੂਪ ਦੇ ਨਾਲ ਸਰੀਰ ਦੇ ਨਾਲ ਹੀ ਮੋਹ ਲਗਾਇਆ, ਇੱਕ ਬਸ ਕੇਵਲ ਤੇ ਕੇਵਲ ਸਰੀਰ ਦੇ ਨਾਲ, ਇਸ ਕਰਕੇ ਇੱਥੇ ਕਹਿੰਦੇ ਹਨ ਬਿਨ ਸ਼੍ਰੀ ਰਾਮ ਨ ਬੰਧਨ ਕਰੀ। ਕਹਿੰਦੇ ਹਨੂਮਾਨ ਕਦੇ ਵੀ ਰਾਮ ਤੋਂ ਬਗੈਰ ਹੋਰ ਕਿਸੇ ਨੂੰ ਨਮਸਕਾਰ ਨਹੀਂ ਕਰਦਾ ਹੈ।
ਆਸ਼ ਅਪਰਨਾ ਕੇ ਸਿਰ ਧਰਹੀ,
ਨਾ ਹੀ ਕਿਸੇ ਦਾ ਹੁਕਮ ਆਪਣੇ ਸਿਰ ਤੇ ਰੱਖਦਾ ਇੱਕ ਰਾਮ ਤੋਂ ਬਗੈਰ, ਰਾਮ ਦੇ ਹੁਕਮ ਨੂੰ ਹੀ ਮੰਨਦਾ, ਹੋਰ ਕਿਸੇ ਨੂੰ ਜਾਣਦਾ ਨਹੀਂ ਹੈ।
ਗੁਰੂ ਕਹਿਓ ਹਮ ਰਾਮ ਸਰੂਪਾ,
ਉਸ ਵੇਲੇ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਭਿਖਣ ਦੇ ਤਾਈ ਉਪਦੇਸ਼ ਦੇਣ ਲੱਗੇ, ਕਹਿਣ ਲੱਗੇ ਅਸੀਂ ਵੀ ਰਾਮ ਸਰੂਪ ਹੀ ਹਾਂ, ਭਾਵ ਅਸੀਂ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਹਾਂ।
ਜੁਤ ਸੀਤਾ ਕੇ ਧਰੇ ਅਨੂਪਾ,
ਇਸੇ ਪ੍ਰਕਾਰ ਜੁਤ ਸੀਤਾ ਕੇ ਧਰੇ ਅਨੂਪਾ, ਜਿਸ ਤਰੀਕੇ ਦੇ ਨਾਲ ਅਸੀਂ ਵੀ ਸੀਤਾ ਦੇ ਸਹਿਤ ਹੀ ਜਿਹੜਾ ਸਰੂਪ ਸਮਝ ਲੋ ਧਾਰਨ ਕੀਤਾ, ਕਿਉਂਕਿ ਸੀਤਾ ਤੋਂ ਭਾਵ ਇੱਥੇ ਜਿਹੜਾ ਅਰਥ ਹੈ ਮਾਇਆ, ਪਰਮੇਸ਼ਰ ਤੋਂ ਹੀ ਮਾਇਆ ਪ੍ਰਗਟ ਹੋਈ ਹੈ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਮਝ ਲੋ ਜਿਹੜਾ ਸਰੂਪ ਹੈ ਨਾ ਮਾਇਆ ਦੇ, ਮਾਇਆ ਸਾਡੇ ਤੋਂ ਪ੍ਰਗਟ ਹੋਈ ਹੈ।
ਇਹ ਬੁਲਾਇਕੇ ਦਿਓ ਦਿਖਾਈ।
ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਸਮੇਂ ਬਚਨ ਕੀਤੇ। ਗੁਰੂ ਮਹਾਰਾਜ ਕਹਿ ਲਗੇ ਭਵਿਖਨ ਹਨੂਮਾਨ ਨੂੰ ਸਦੋ ਤੇ ਉਸ ਨੂੰ ਭਾਵ ਕੇ ਤੇ ਸਾਡੇ ਪਾਸ ਬਿਠਾਵੋ, ਜਿਸ ਕਰਕੇ ਜੋ ਭਾਈ ਮਰਦਾਨਾ ਜੀ ਉਸ ਨੂੰ ਵੇਖ ਲੈਣਾ ਕਰਨ।
ਆਵਣ ਹੋਏ ਕਦਾਈ,
ਤੇ ਫੇਰ ਇਸ ਤੋਂ ਬਾਅਦ ਪਤਾ ਹੀ ਨਹੀਂ ਸਾਡਾ ਇੱਥੇ ਆਉਣਾ ਹੋਣਾ ਜਾਂ ਨਹੀਂ, ਹੁਣ ਤਾਂ ਅਸੀਂ ਆਣ ਕਰਕੇ ਬੈਠੇ ਹਾਂ।
ਇੱਕ ਰਾਖਸ ਤਹਾਂ ਪਠਾਇਓ,
ਉਹ ਸਵੇਰੇ ਫਿਰ ਭਵਿੱਖ ਨੇ ਕਹਿ ਕਰਕੇ ਇੱਕ ਰਾਕਸ਼ਸ ਨੂੰ ਜਿੱਥੇ ਹਨੂਮਾਨ ਜੀ ਬੈਠੇ ਸਨ ਉਸਦੇ ਪਾਸ ਭੇਜਿਆ ਹੈ।
ਗਏ ਨਿਕਟਿਓ ਬੈਣ ਸੁਣਾਇਓ,
ਉਸ ਵੇਲੇ ਉਹ ਹਨੂਮਾਨ ਜੀ ਦੇ ਪਾਸ ਪਹੁੰਚਿਆ ਤੇ ਜਾ ਕਰਕੇ ਇਸ ਤਰ੍ਹਾਂ ਬੇਨਤੀ ਕਰਨ ਲੱਗਾ ਹੈ।
ਗਹਿਰ ਲੰਕ ਸ੍ਰੀ ਰਾਮ ਸੁਹਾਵਤ,
ਤੇ ਉਸ ਵੇਲੇ ਕਹਿਣ ਲੱਗਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਫਿਰ ਉਸ ਨੇ ਬੇਨਤੀ ਕੀਤੀ, ਵਹਿਰ ਲੰਕ ਭਾਵ ਕੇ ਲੰਕਾ ਤੋਂ ਬਾਹਰ ਸ਼੍ਰੀ ਰਾਮ ਚੰਦਰ ਜੀ ਆਣ ਕਰਕੇ ਬੈਠੇ ਹਨ।
ਸੀਤਾ ਜੋਤ ਸੋ ਤੁਜੈ ਬੁਲਾਵਤ,
ਇਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਅਸੀਂ ਰਾਮ ਹਾਂ, ਇਸ ਕਰਕੇ ਸੀਤਾ ਜੋਤ ਸੀਤਾ ਦੇ ਸਹਿਤ ਲੱਗਦੇ ਹਨ ਤੇ ਆਪ ਜੀ ਨੂੰ ਬੁਲਾ ਰਹੇ ਨੇ।
ਨਿਕਟ ਭਵਿੱਖਣ ਗਏ ਅਗਾਰੀ,
ਇਸ ਕਰਕੇ ਪਹਿਲਾਂ ਹੀ ਉਹਨਾਂ ਦੇ ਪਾਸ ਜਾ ਕਰਕੇ ਭਵਿੱਖਣ ਜੀ ਬੈਠੇ ਹਨ, ਉਹਨਾਂ ਦੇ ਬਚਨ ਬੁਲਾ ਸੁਣ ਰਹੇ ਹਨ।
ਮੈਂ ਆਇਓ ਤੁਮ ਕੋ ਸੁਧ ਕਾਰੀ,
ਇਸ ਕਰਕੇ ਹਨੂਮਾਨ ਜੀ ਮੈਂ ਆਪ ਜੀ ਨੂੰ ਖਬਰ ਦੇਣ ਵਾਸਤੇ ਆਪ ਜੀ ਦੇ ਪਾਸ ਪਹੁੰਚਿਆ ਹਾਂ।
ਸੰਤ ਚੌਂਪ ਕਰਕੇ ਹਨੂਮਾਨਾ,
ਜਦੋਂ ਇਸ ਪ੍ਰਕਾਰ ਸੁਣਿਆ ਕਿ ਸ਼੍ਰੀ ਰਾਮ ਚੰਦਰ ਜੀ ਆਏ ਨੇ ਤੇ ਉਸ ਵੇਲੇ ਹਨੂਮਾਨ ਜੀ ਨੇ ਆਪਣੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਚਾਅ ਪ੍ਰਗਟ ਕੀਤਾ ਤੇ ਛੇਤੀ ਦੇ ਨਾਲ ਫਿਰ ਚੱਲਣ ਲੱਗੇ ਹਨ।
ਚੱਲਿਓ ਸੰਗ ਹਿਰਦੈ ਹਰ ਖਾਨਾ,
ਉਸ ਵੇਲੇ ਫਿਰ ਉਸ ਦੈਂਤ ਦੇ ਨਾਲ ਚੱਲਿਆ ਤੇ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਪ੍ਰਸੰਨ ਹੋ ਰਹੇ ਨੇ।
ਰਘਵਰ ਕੋ ਸ੍ਰੀ ਗੁਰ ਬਪ ਧਰਾ,
ਤੇ ਗੁਰਮੁਖੋ ਇਧਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜੋ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹਨ।
ਮੈਂ ਤੇ ਸ਼ਨ ਲਛਮਣ ਤਨ ਕਰਾ,
ਤੇ ਗੁਰਮੁਖੋ ਉਸ ਵੇਲੇ ਜਦੋਂ ਸ਼੍ਰੀ ਹਨੂਮਾਨ ਜੀ ਆਏ ਤੇ ਹਨੂਮਾਨ ਨੂੰ ਕੀ ਪ੍ਰਤੀਤ ਹੋਇਆ? ਗੁਰਮੁਖੋ ਉਸ ਵੇਲੇ ਇਸ ਨੂੰ ਇਹ ਪ੍ਰਤੀਤ ਹੋਇਆ ਤੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਨੂੰ ਇਸ ਤਰ੍ਹਾਂ ਬੈਠੇ ਲੱਗੇ ਜਿਸ ਤਰ੍ਹਾਂ ਰਾਮ ਜੀ ਬੈਠੇ ਹਨ, ਇਸ ਤਰ੍ਹਾਂ ਪ੍ਰਤੀਤ ਹੋਇਆ ਤੇ ਗੁਰਮੁਖੋ ਇਸੇ ਪ੍ਰਕਾਰ ਹੀ ਜੋ ਉਸ ਤੋਂ ਉਪਰੰਤ ਤੇ ਸ਼ਿਨ ਲਛਮਣ ਤਨ ਕਰਾ, ਕਹਿੰਦੇ ਉਸ ਵੇਲੇ ਜੋ ਕਿ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਹਨੂਮਾਨ ਨੂੰ ਹੋਰ ਪ੍ਰਤੀਤ ਹੋਇਆ, ਕਹਿੰਦੇ ਜਿਹੜਾ ਮੇਰਾ ਸਰੂਪ ਸੀ ਨਾ ਇਹ ਲਛਮਣ ਵਰਗਾ ਹਨੂਮਾਨ ਨੂੰ ਲੱਗਣ ਲੱਗਾ ਹੈ।
ਸੀਤਾ ਵੇਖ ਕੇ ਮਰਦਾਨਾ,
ਤੇ ਭਾਈ ਮਰਦਾਨਾ ਜੀ ਦਾ ਜਿਹੜਾ ਸਰੀਰ ਸੀਗਾ ਉਹ ਇਸ ਤਰ੍ਹਾਂ ਇਸ ਨੂੰ ਹਨੂਮਾਨ ਨੂੰ ਪ੍ਰਤੀਤ ਹੋਇਆ, ਇਸ ਤਰ੍ਹਾਂ ਲੱਗਾ ਕਿ ਜਿਸ ਤਰ੍ਹਾਂ ਸੀਤਾ ਜੀ ਦਾ ਸਰੀਰ ਹੁੰਦਾ ਹੈ, ਇਸ ਪ੍ਰਕਾਰ ਲੱਗਾ ਕਿਉਂਕਿ ਗੁਰਮੁਖੋ ਇਹ ਮਾਇਆ ਸੀਗੀ, ਕਿਉਂਕਿ ਉਸਨੇ ਸਰੂਪ ਇਸ ਦਾ ਹੀ ਧਿਆਨ ਲਗਾਇਆ ਹੋਇਆ ਸੀਗਾ, ਇਸ ਕਰਕੇ ਉਹਦੀਆਂ ਅੱਖਾਂ ਦੇ ਵਿੱਚ ਇੱਕ ਹੀ ਸਰੂਪ ਬਣਿਆ ਸੀਗਾ, ਤਿੰਨਾਂ ਨੂੰ ਦੇਖਿਆ ਤਿੰਨਾਂ ਨੂੰ ਅਲੱਗ ਅਲੱਗ ਸਰੂਪ ਦੇ ਵਿੱਚ ਇਸ ਤਰ੍ਹਾਂ ਇਸ ਨੇ ਪ੍ਰਤੀਤ ਕੀਤਾ ਹੈ।
ਚੱਲ ਆਇਓ ਤੇ ਹਨੂਮਾਨਾ,
ਉਸ ਵੇਲੇ ਜਿਸ ਜਗ੍ਹਾ ਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ, ਉਸ ਜਗ੍ਹਾ ਉੱਤੇ ਚੱਲ ਕਰਕੇ ਹਨੂਮਾਨ ਜੀ ਪਹੁੰਚੇ ਨੇ।
ਫਿਰ ਕੰਚਨ ਸਮਦੇ ਕਰਾਲਾ,
ਤੇ ਗੁਰਮੁਖੋ ਜਿਸ ਦਾ ਸਰੀਰ ਜੋ ਕਿ ਹਨੂਮਾਨ ਜੀ ਦਾ ਸੋਨੇ ਦੇ ਪਹਾੜ ਦੇ ਵਰਗਾ ਹੈ ਤੇ ਬੜਾ ਭਿਆਨਕ ਜਿਹੜਾ ਇੱਕ ਜਿਹੜਾ ਗਦਾ ਨਾ ਆਪਣੇ ਮੋਢੇ ਦੇ ਉੱਤੇ ਰੱਖਿਆ ਹੈ।
ਕੰਧੇ ਧਾਰੇ ਗੁਰਜ ਬਸਾਲਾ,
ਕੰਧੇ ਉੱਤੇ ਜਿਹੜਾ ਗੁਰਜ ਜਿਹੜਾ ਬੜਾ ਵੱਡਾ ਰੱਖਣਾ ਕੀਤਾ ਹੈ।
ਕੀਨ ਬੰਧਨ ਪਦੇ ਅਰਬਿੰਦਾ,
ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਆਣ ਕਰਕੇ ਹਨੂਮਾਨ ਜੀ ਨੇ ਨਮਸਕਾਰ ਕੀਤੀ ਹੈ।
ਬੈਠ ਗਏ ਔਰ ਅਦਕ ਆਨੰਦਾ,
ਤੇ ਬਹੁਤਾ ਆਨੰਦ ਧਾਰ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠਾ ਹੈ।
ਰੂਪ ਬਲੋਕਤ ਲੋਚਨ ਭਰ ਕੇ,
ਗੁਰੂ ਮਹਾਰਾਜ ਸਾਹਿਬ ਦੇ ਰੂਪ ਨੂੰ ਦੇਖ ਰਿਹਾ ਅੱਖਾਂ ਭਰ ਭਰ ਕਰਕੇ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰੀ ਜਾ ਰਿਹਾ ਹੈ।
ਮਹਾ ਪ੍ਰੇਮ ਪੁਲ ਕਾਬਲ ਕਰਕੇ,
ਤੇ ਬਹੁਤਾ ਜ਼ਿਆਦਾ ਪ੍ਰੇਮ ਜਾਗਿਆ, ਇੰਨਾ ਜ਼ਿਆਦਾ ਪ੍ਰੇਮ ਜਾਗਿਆ ਕਿ ਅੱਖਾਂ ਦੇ ਵਿੱਚੋਂ ਪਾਣੀ ਚੱਲ ਰਿਹਾ, ਬਹੁਤ ਜ਼ਿਆਦਾ ਪ੍ਰੇਮ ਦੇ ਸਹਿਤ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਕਰ ਰਿਹਾ ਹੈ।
ਵੇਸ਼ਨ ਬੋਲੇ ਕਿਰਪਾ ਨਿਧਾਨਾ,
ਉਸ ਵੇਲੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਿਰ ਹਨੂਮਾਨ ਜੀ ਦੇ ਤਾਂ ਹੀ ਬੋਲੇ ਹਨ।
ਸੋਨਿਓ ਬੈਣ ਹਮਰੇ ਹਨੂਮਾਨਾ,
ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹਨੂਮਾਨ ਸਾਡੇ ਬਚਨਾਂ ਨੂੰ ਧਿਆਨ ਨਾ ਸੁਣਨਾ ਕਰ।
ਹੋਰਾ ਸਰਬ ਵਿਆਪੀ ਮੋਹੇ ਕੋ ਜਬ ਜਾਣੈ ਮਨ ਮਾਹੇ,
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਹਨੂਮਾਨ ਜਦੋਂ ਸਰਬ ਵਿਆਪੀ ਤੂੰ ਜਾਣ ਲੈਣਾ ਕਰੇਗਾ ਸਾਨੂੰ ਕਿ ਅਸੀਂ ਸਰਬ ਵਿਆਪਕ ਹੈ, ਹਰੇਕ ਜਗ੍ਹਾ ਦੇ ਉੱਤੇ ਬਿਰਾਜਮਾਨ ਹਾਂ।
ਸਦਾ ਮਿਲਿਓ ਹਮ ਸੋ ਰਹਿ ਬਿਸ਼ਰਨ ਹੈ ਕਬ ਨਾਹੀ।
ਤੇ ਫਿਰ ਸਮਝ ਲਈ ਕਿ ਸਦਾ ਹੀ ਸਾਡੇ ਵਿੱਚ ਮਿਲਿਆ ਰਹੇਗਾ, ਫਿਰ ਤੇਰਾ ਕਦੇ ਵੀ ਵਿਛੜਨਾ ਨਹੀਂ ਹੋਵੇਗਾ। ਜਿਸ ਪ੍ਰਕਾਰ ਜੇ ਤੂੰ ਜਾਣ ਲਿਆ ਸਰਬ ਵਿਆਪੀ ਭਾਵ ਕਿ ਸਾਨੂੰ ਸਾਰੀਆਂ ਜਗ੍ਹਾ ਦੇ ਵਿੱਚ ਜਾਣ ਲਿਆ, ਤੂੰ ਇੱਕ ਰਾਮ ਦੇ ਸਰੂਪ ਦਾ ਹੀ ਧਿਆਨ ਲਗਾ ਕਰਕੇ ਬੈਠਾ, ਇਸ ਕਰਕੇ ਜੇ ਤੂੰ ਉਹ ਧਿਆਨ ਲਗਾਇਆ ਤੇ ਫਿਰ ਤੂੰ ਵਿਛੜਿਆ ਹੀ ਰਹੇਗਾ। ਤੂੰ ਸਰਬ ਵਿਆਪੀ ਜਿਹੜਾ ਕਾਲਪੁਰ ਪਰਮੇਸ਼ਰ ਵਾਹਿਗੁਰੂ ਹੈ ਨਾ, ਤੂੰ ਉਸ ਦੇ ਵਿੱਚ ਧਿਆਨ ਲਗਾਉਣਾ ਕਰ। ਜਦੋਂ ਉਸ ਕਾਲਪੁਰ ਪਰਮੇਸ਼ਰ ਦੇ ਵਿੱਚ ਧਿਆਨ ਲਗਾ ਲਵੇਂਗਾ, ਫਿਰ ਗੁਰੂ ਸਾਹਿਬ ਜੀ ਕਹਿੰਦੇ ਸਦਾ ਮਿਲਿਓ ਹਮ ਸੋ ਰਹਿ, ਫਿਰ ਤੂੰ ਸਦਾ ਸਾਡੇ ਨਾਲ ਮਿਲਿਆ ਰਹੇਗਾ। ਇਸ ਕਰਕੇ ਬਿਸ਼ਰਨ ਹੋਇਆ ਕਬ ਨਾਹੀ, ਫਿਰ ਕਦੇ ਵੀ ਤੇਰਾ ਵਿਛੋੜਾ ਨਹੀਂ ਹੋਵੇਗਾ।
ਜੋ ਭਈ ਦੇਖਤ ਹੋ ਜਿਤਨੇ ਤਨ ਸਾਰੇ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਹਨੂਮਾਨ ਜਿੰਨੇ ਵੀ ਸੰਸਾਰ ਤੇ ਜਿੰਨੀ ਸ੍ਰਿਸ਼ਟੀ ਤੇ ਸਰੀਰ ਦੇਖ ਰਿਹਾ ਹੈ,
ਸਭ ਜਾਣੋ ਸੀਤਾ ਏ ਧਾਰੇ।
ਹੁਣ ਜਾਣਨਾ ਕਾਰੇ ਸਾਰੇ ਸੀਤਾ, ਸੀਤਾ ਤੋਂ ਭਾਵ ਇਹ ਸੀਤਾ ਇਹ ਧਾਰੇ, ਭਾਵੇਂ ਮਾਇਆ ਨੇ ਧਾਰਨ ਕੀਤੇ ਹਨ, ਕਿਉਂਕਿ ਮਾਇਆ ਕੀ ਹੈ, ਪਰਮੇਸ਼ਰ ਤੋਂ ਪ੍ਰਗਟ ਹੋਈ ਹੈ। ਇਸ ਕਰਕੇ ਸਾਰੇ ਜਿਹੜੇ ਸਰੂਪ ਹਨ, ਜਿੰਨੇ ਵੀ ਸਰੀਰ ਹਨ, ਇਹ ਸਾਰੇ ਹੀ ਮਾਇਆ ਨੇ ਧਾਰਨ ਕੀਤੇ ਹਨ।
ਸੋ ਸੀਤਾ ਪੁਨ ਧਰਗ ਬੀਰੂ।
ਇਸੇ ਪ੍ਰਕਾਰ ਹੀ ਸੋ ਸੀਤਾ ਪੁਨ ਧਰ ਰਗ ਬੀਰੂ, ਜਿਸ ਰਗ ਬੀਰ ਜਿਸ ਰਾਮ ਦੇ ਸਰੂਪ ਦਾ ਤੂੰ ਧਿਆਨ ਲਗਾ ਰਿਹਾ ਹੈ ਨਾ, ਸੋ ਸੀਤਾ ਪੁਨ ਧਰ, ਉਹ ਵੀ ਮਾਇਆ ਨੇ ਸਰੂਪ ਧਾਰਨ ਕੀਤਾ, ਉਹ ਵੀ ਪਰਮੇਸ਼ਰ ਤੋਂ ਹੀ ਸਰੂਪ ਜਿਹੜਾ ਪ੍ਰਗਟ ਹੋਇਆ, ਇਸ ਕਰਕੇ ਉਹ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਆਇਆ, ਇਸ ਕਰਕੇ ਉਹ ਵੀ ਮਾਇਆ ਤੋਂ ਪ੍ਰਗਟ ਹੋਇਆ ਉਹ ਸਰੂਪ ਜਿਹੜਾ। ਇਸ ਕਰਕੇ ਤੂੰ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਧਿਆਨ ਲਗਾਉਣਾ ਕਰ, ਜਿਸ ਨੂੰ ਭਾਵ ਕੇ ਜਿਸ ਅਕਾਲ ਪੁਰਖ ਨੇ ਮਾਇਆ ਨੂੰ ਪ੍ਰਗਟ ਕੀਤਾ, ਤੂੰ ਉਸ ਦੇ ਵਿੱਚ ਧਿਆਨ ਲਗਾਉਣਾ ਕਰ। ਤੂੰ ਮਾਇਆ ਦੇ ਨਾਲ ਨਾ ਤਾਂ ਧਿਆਨ ਲਗਾ, ਭਾਵ ਕੇ ਜਿਹੜੀ ਮਾਇਆ ਜਿਹੜੀ ਸਰੂਪਾਂ ਨੂੰ ਪ੍ਰਗਟ ਕਰਦੀ ਹੈ ਉਹਨਾਂ ਦੇ ਵਿੱਚ ਧਿਆਨ ਨਾ ਲਗਾ, ਤੂੰ ਧਿਆਨ ਲਗਾਉਣਾ ਤੇ ਅਕਾਲਪੁਰ ਪਰਮੇਸ਼ਰ ਦੇ ਵਿੱਚ ਧਿਆਨ ਲਗਾਉਣਾ ਕਰ।
ਸੋ ਲਖਮਣ ਕੋ ਬਣੀ ਸਰੀਰ।
ਇਸ ਪ੍ਰਕਾਰ ਜੇ ਲਕਸ਼ਮਣ ਦਾ ਸਰੀਰ ਜਾਣਦਾ ਹੈ ਨਾ, ਉਹ ਮਾਇਆ ਹੀ ਇੱਕ ਹੈ ਜਿਸ ਨੇ ਲਕਸ਼ਮਣ ਦੇ ਸਰੀਰ ਨੂੰ ਬਣਾਉਣਾ ਕੀਤਾ ਹੈ।
ਸਭ ਬਾਂਦਰ ਦਲ ਸੋ ਜਾਣੋ।
ਇਸ ਕਰਕੇ ਜਿੰਨੀ ਵੀ ਵਾਨਰ ਸੈਨਾ ਦਾ ਦਲ ਜਾਣਦਾ, ਸਾਰੇ ਦਲ ਨੂੰ ਵੀ ਮਾਇਆ ਪ੍ਰਗਟ ਕਰਨ ਵਾਲੀ ਹੈ।
ਬਾਲੀ ਜਾਮਵੰਤ ਪਹਿਚਾਨੋ।
ਤੇ ਬਾਲੀ ਜਾਂ ਜਾਮਵੰਤ ਜਿਨ੍ਹਾਂ ਦੀ ਤੂੰ ਪਹਿਚਾਣ ਕਰਦਾ
ਅੰਗਦ ਔਰ ਸੁਗਰੀਵ ਸੋ ਸੀਤਾ।
ਇਸੇ ਪ੍ਰਕਾਰ ਜੋ ਅੰਗਦ ਹੋਇਆ ਬਾਲੀ ਦਾ ਪੁੱਤਰ ਤੇ ਸੁਗਰੀਵ ਹੋਇਆ ਬਾਲੀ ਦਾ ਭਰਾ, ਜੋ ਇਹਨਾਂ ਨੂੰ ਤੂੰ ਜਾਣਦਾ ਹੈ, ਇਹ ਸਾਰੇ ਸੋ ਸੀਤਾ, ਇਹ ਵੀ ਮਾਇਆ ਦੇ ਹੀ ਪ੍ਰਗਟ ਕੀਤੇ ਹੋਏ ਹਨ।
ਰੱਬ ਰਾਖਸ ਤਨ ਤਿਨਹੇ ਕੀਤਾ।
ਇਸ ਕਰਕੇ ਜਿੰਨੇ ਵੀ ਰਾਕਸ਼ ਆਦਿਕ ਹਨ, ਇਹ ਸਾਰੇ ਜਿੰਨੇ ਵੀ ਰਾਕਸ਼ਸ, ਇਹ ਸਾਰੇ ਹੀ ਮਾਇਆ ਨੇ ਪ੍ਰਗਟ ਕੀਤੇ ਨੇ।
ਰਾਵਣ ਆਦਿ ਬਿਭੀਖਣ ਸਭ ਹੀ।
ਰਾਵਣ ਆਦਿਕ ਬਿਭੀਖਣ ਆਦਿਕ ਜਿੰਨੇ ਵੀ ਤੂੰ ਦੇਖ ਰਿਹਾ ਹੈ।
ਧਨ ਸੀਤਾ ਧਾਰਤ ਲਖ ਅਭ ਹੀ।
ਇਸ ਪ੍ਰਕਾਰ ਇਹ ਸੀਤਾ ਭਾਵ ਕੇ ਇਹ ਸਾਰੇ ਸਰੀਰ ਜਿਹੜੇ ਮਾਇਆ ਨੇ ਧਾਰਨ ਕੀਤੇ, ਮਾਇਆ ਤੋਂ ਪ੍ਰਗਟ ਹੋਏ ਨੇ, ਕਿਉਂਕਿ ਗੁਰਮੁਖ ਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਨੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ। ਇੱਥੇ ਹੁਣ ਕੁਦਰਤ ਸ਼ਬਦ ਹੈ। ਹੁਣ ਕੁਦਰਤ ਕੀ ਹੈ? ਕੁਦਰਤ ਪਰਮੇਸ਼ਰ ਦੀ ਹੈ, ਪਰਮੇਸ਼ਰ ਨੇ ਸਾਰੀ ਕੁਦਰਤ ਪੈਦਾ ਕੀਤੀ ਹੈ। ਇਸ ਕਰਕੇ ਜੋ ਵੀ ਲਕਸ਼ਮਣ ਆਦਿਕ, ਜੋ ਭਵੀਖਣ ਆਦਿਕ, ਰਾਵਣ ਆਦਿਕ, ਜਿੰਨੇ ਵੀ ਆਦਿਕ, ਰਾਮ ਆਦਿਕ, ਕ੍ਰਿਸ਼ਨ ਆਦਿਕ, ਜਿੰਨੇ ਵੀ ਅਵਤਾਰ ਹੋਏ, ਜੋ ਵੀ ਹੋਇਆ, ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ, ਮਾਇਆ ਦੇ ਕਾਰਨ ਹੀ ਪੈਦਾ ਹੋਏ ਹਨ। ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਮਝਾਇਆ, ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ, ਕਿੰਨੇ ਤੇ ਬ੍ਰਹਮੇ ਹੀ ਪਰਮੇਸ਼ਰ ਨੇ ਜਗਤ ਨੂੰ ਸਾਜਣ ਵਾਸਤੇ ਲਾ ਦਿੱਤੇ ਨੇ, ਇਸ ਕਰਕੇ ਉਹ ਪਰਮੇਸ਼ਰ ਅਗਾਧ ਬੋਧ ਹੈ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਹੁਣ ਸ੍ਰੀ ਗੁਰਮੁਖ ਸਤਿਗੁਰੂ ਪਾਤਸ਼ਾਹ ਜੀ ਹਨੂਮਾਨ ਜੀ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਰਹੇ ਨੇ, ਇੱਕ ਕੇਵਲ ਇੱਕ ਰਾਮ ਦੇ ਸਰੂਪ ਦਾ ਧਿਆਨ ਹਟਾ ਕਰਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਰਹੇ ਨੇ। ਹਨੂਮਾਨ ਤੂੰ ਪਰਮੇਸ਼ਰ ਦੇ ਵਿੱਚ ਭੇਦ ਨਾ ਕਰ, ਅਕਾਲ ਪੁਰਖ ਦੇ ਨਾਲ ਧਿਆਨ ਲਗਾਉਣਾ ਕਰ। ਇਸ ਕਰਕੇ ਜਿੰਨੇ ਤੂੰ ਸਰੂਪ ਦੇਖ ਰਿਹਾ ਨਾ, ਇਹ ਸਾਰੇ ਹੀ ਮਾਇਆ ਦੇ ਪ੍ਰਗਟ ਕੀਤੇ ਹੋਏ ਹਨ।
ਬਿਨ ਸੀਤਾ ਕੇ ਕਹੂ ਨਾ ਔਰਾ।
ਇਸ ਕਰਕੇ ਬਿਨਾਂ ਮਾਇਆ ਤੋਂ ਹੋਰ ਕੁਛ ਵੀ ਨਹੀਂ ਹੈ, ਕਿਉਂਕਿ ਮਾਇਆ ਕਿਵੇਂ ਪ੍ਰਗਟ ਹੋਈ ਹੈ?
ਦ੍ਰਿਸ਼ਟ ਜੋ ਆਵਦ ਸੋ ਸਭ ਠੋਰਾ।
ਤੇ ਇਹ ਜੋ ਵੀ ਤੈਨੂੰ ਦ੍ਰਿਸ਼ਟ ਆ ਰਿਹਾ ਨਾ, ਜੋ ਕੁਛ ਵੀ ਤੂੰ ਮਾਇਆ ਦੇ ਕਾਰਨ ਦੇਖ ਰਿਹਾ ਹੈ,
ਠੋਰਾ ਜੋ ਸੀਤਾ ਸਭ ਜਗ ਭਈ ਸਤਿਆ ਲੇ ਕਰ ਰਾਮ।
ਹੁਣ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਮਾਲਕ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿੰਨਾ ਕੁਛ ਦੇਖ ਰਿਹਾ ਤੂੰ, ਸਭ ਕੁਛ ਜੋ ਤੈਨੂੰ ਦ੍ਰਿਸ਼ਟੀ ਆ ਰਿਹਾ, ਨਜ਼ਰ ਆ ਰਿਹਾ ਹੈ, ਕਹਿੰਦੇ ਕੀ ਹੈ? ਸੋ ਸੀਤਾ ਸਭ ਜਗ ਭਈ, ਕਹਿੰਦੇ ਇੱਕ ਮਾਇਆ ਜਿਹੜੀ ਜਗਤ ਦੇ ਵਿੱਚ ਆਣ ਕਰਕੇ ਪ੍ਰਗਟ ਹੋਈ ਹੈ। ਪਰ ਪ੍ਰਗਟ ਕਿਵੇਂ ਹੋਈ ਹੈ? ਗੁਰੂ ਸਾਹਿਬ ਜੀ ਕਹਿੰਦੇ ਸੱਤ ਲੇਕਰ ਰਾਮ, ਕਹਿੰਦੇ ਸੱਤਿਆ ਜਿਹੜੀ ਆ ਪਰਮੇਸ਼ਰ ਦੀ ਲੈ ਕਰਕੇ, ਮਾਲਕ ਦੀ ਸੱਤਿਆ ਲੈ ਕਰਕੇ, ਜੋ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ ਉਹਦੀ ਸੱਤਿਆ ਲੈ ਕਰਕੇ, ਮਾਇਆ ਜਿਹੜੀ ਸਾਰੇ ਬਣੇ ਆਣ ਕਰਕੇ ਬਰਾਜੀ ਹੈ।
ਪੰਜਾਬਤ ਸਭ ਜਗਤ ਕੋ ਪੁਨ ਪਾਲਤ ਸੁਖ ਧਾਮ।
ਗੁਰੂ ਮਹਾਰਾਜ ਸਾਹਿਬ ਨੂੰ ਪੰਜਾਬਤ ਸਭ ਜਗਤ ਕੋ ਪੁਨ ਪਾਲਸ ਸੁਖ ਧਾਮ, ਕਹਿੰਦੇ ਜਿਹੜੇ ਪਰਮੇਸ਼ਰ ਵਾਹਿਗੁਰੂ ਸਾਰਾ ਜਿਹੜੇ ਜਗਤ ਨੂੰ ਪੈਦਾ ਕਰਨ ਵਾਲਾ, ਪੰਜਾਬਤ ਸਭ ਜਗਤ ਕੋ, ਜਿਹਦਾ ਮਾਲਕ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਜਿਸ ਨੂੰ ਕਰਤਾ ਸਰੂਪ ਜਾਣ ਕਰਕੇ ਅਸੀਂ ਜਾਣਦੇ ਹਾਂ। ਕਰਤਾ ਕੀ ਹੈ? ਕਰਨ ਵਾਲਾ। ਗੁਰਮੁਖੋ ਜਿਸ ਤਰ੍ਹਾਂ ਲੈਤਾ ਹੁੰਦੀ ਹੈ, ਲੈਤਾ ਤੋਂ ਭਾਵ ਇਕੱਠਿਆਂ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਭਾਵੇਂ ਹੁਣੇ ਇਕੱਠਿਆਂ ਕਰ ਲਵੇ, ਤੇ ਕਰਤਾ ਭਾਵੇਂ ਕਿੰਨੀਆਂ ਸ੍ਰਿਸ਼ਟੀਆਂ ਹੁਣੇ ਹੀ ਪੈਦਾ ਕਰ ਦੇਵੇ, ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਬਜਾਵਤ ਸਭ ਜਗਤ ਕੋ ਪੁਨ ਪਾਲਤ ਸੁਖ ਧਾਮ। ਗੁਰਮੁਖੋ ਜਿਹੜਾ ਐਸੇ ਮਾਲਕ ਵਾਹਿਗੁਰੂ ਦੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਉਪਦੇਸ਼ ਨੂੰ ਪਾਲਦਾ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦਾ ਹੈ, ਜਿਹੜਾ ਇੱਕ ਧਿਆਨ ਅਕਾਲ ਪੁਰਖ ਦੇ ਵਿੱਚ ਲਾ ਕਰਕੇ ਰੱਖਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਸੁਖ ਧਾਮ, ਕਹਿੰਦੇ ਉਹ ਪ੍ਰਾਪਤ ਕੀ ਕਰੇਗਾ? ਸੁੱਖਾਂ ਦਾ ਘਰ ਪ੍ਰਾਪਤ ਕਰ ਲਵੇਗਾ। ਸੁੱਖਾਂ ਦਾ ਘਰ ਕੀ ਹੈ? ਕੇਵਲ ਮੁਕਤੀ। ਕੇਵਲ ਮੁਕਤੀ ਤੋਂ ਭਾਵ ਜੰਮਣ ਤੇ ਮਰਨ ਦੇ ਚੱਕਰ ਮਿਟ ਜਾਣੇ, ਇੱਕ ਜਿਹੜਾ ਪਰਮੇਸ਼ਰ ਦੇ ਵਿੱਚ ਭੇਦ ਹੋ ਜਾਣਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਨੂੰਮਾਨ ਜੀ ਨੇ ਇਸ ਪ੍ਰਕਾਰ ਉਪਦੇਸ਼ ਦੇ ਕਰਕੇ, ਭਵਿੱਖਣ ਉਪਦੇਸ਼ ਦੇ ਕਰਕੇ ਮਾਲਕ ਦੇ ਵਿੱਚ ਜੋੜਿਆ। ਕਿਉਂ? ਇਹਨਾਂ ਦੇ ਸੂਖਮ ਸਰੀਰ ਸਨ, ਪਰ ਜਿਹੜੀ ਵਾਸ਼ਨਾ ਸਿਰਫ ਇੱਕ ਰਾਮ ਦੇ ਵਿੱਚ ਲੱਗੀ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਹਨਾਂ ਨੂੰ ਸੂਖਮ ਸਰੀਰ ਨੂੰ ਇਹਨਾਂ ਦਿਆਂ ਨੂੰ ਗੁਰਮੁਖੋ ਪਰਮੇਸ਼ਰ ਦੇ ਵਿੱਚ ਜਿਹੜਾ ਧਿਆਨ ਇਹਨਾਂ ਦਾ ਲਗਵਾਉਣਾ ਕੀਤਾ ਅਕਾਲ ਪੁਰਖ ਦੇ ਵਿੱਚ। ਜਿਹੜੀ ਕਵਿਤਾ ਹੈ ਗੁਰਮੁਖੋ, ਜੇ ਇਸ ਨੂੰ ਆਪਾਂ ਜਾਣੀਏ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਕੋਈ ਵੀ ਕਵਿਤਾ ਕੋਈ ਵੀ ਸਾਖੀ ਬਣਾਉਣ ਵਾਸਤੇ ਸਥੂਲ ਲਫ਼ਜ਼ਾਂ ਦੀ ਆਪਾਂ ਨੂੰ ਲੋੜ ਹੁੰਦੀ, ਇਸ ਕਰਕੇ ਤੇ ਕਵੀ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਾਖੀ ਉਚਾਰਨ ਕੀਤੀ ਹੈ। ਇਸ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਾਂ ਕਰਕੇ, ਰਹਿਮਤਾਂ ਕਰਕੇ ਇਹਨਾਂ ਨੂੰ ਮਾਲਕ ਦੇ ਵਿੱਚ ਜੋੜ ਦਿੱਤਾ। ਇੱਥੋਂ ਤੱਕ ਇਤਿਹਾਸ ਸਰਵਣ ਕੀਤਾ, ਦਾਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣਾ ਸਿਸੜੀਆਂ ਜੋਗਾ ਸਾਹਿਬ ਸਿਉ ਮੇਰ, ਲੇਖਾ ਕਥਾ ਨਾ ਛੁੱਟਿਆ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।